ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਕਬੀਰ ਜੀ ਜੇ ਮਰਨਾ ਸਭ ਜਗਤ ਤਰਸਿਆ ਸ਼ਬਦ ਪਰ ਵਸਿਆ ਦੇਹ ਮਰਨਾ ਸਭ ਜਗਤ ਤਰਸਿਆ ਸੋ ਮਰਨਾ ਗੁਰ ਸ਼ਬਦ ਪਰ ਵਸਿਆ ਅਬ ਗੈਸੇ ਮਰੋ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ ਮਰਨ ਮਰਨ ਕਹੈ ਸਭ ਕੋਈ ਸਹਜੇ ਮਰੈ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਇਆ ਧਰਮ ਰਹਿਆ ਪਰਮਾਨੰਦਾ ਕਬੀਰ ਮਨ ਭਇਆ ਅਨੰਦਾ ਗਇਆ ਧਰਮ ਰਹਿਆ ਪਰਮਾਨੰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਾਜਿਦ ਵਾਜੀ ਗੁਰੂ ਸਤਿਗੁਰੂ ਖਾਲਸਾ ਸਾਹਿਬ ਸਰਦੇ ਜੀ ਆਪਾਂ ਜੀ ਇੱਕ ਅਲਾਹੀ ਫਰਮਾਨ ਸਰਵਨ ਕੀਤਾ ਹੈ ਕੁਦਰਤੇ ਭਾਣੇ ਮੁਤਾਬਕ ਕਾਂਸ਼ੀ ਤਹਾਦੇ ਦਾ ਰੋਗ ਪਸਰ ਗਿਆ ਲੋਕਾਂ ਦੀਆਂ ਆਮ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਔਰ ਕੁਝ ਪ੍ਰੇਮੀਆਂ ਨੇ ਬਾਬਾ ਕਬੀਰ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਪ ਕਾਂਸ਼ੀ ਛੱਡ ਕੇ ਚਾਰ ਦਿਨ ਸੱਜੇ ਪਾਸੇ ਠੱਜੇ ਖੱਬੇ ਪਾਸੇ ਟਾਈਮ ਕੱਟ ਲਓ ਤਾਂ ਕਿ ਤੁਹਾਡੀ ਕਿਤੇ ਮੌਤ ਨਾ ਹੋਵੇ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖ ਜਿਹੜੀ ਮੌਤ ਦੀ ਤੁਸੀਂ ਗੱਲ ਕਰਦੇ ਹੋ ਨਾ ਆਪਾਂ ਗੁਰੂ ਕੀ ਸਿੱਖ ਬਾਣੀ ਪੜ੍ਹਦੇ ਹਾਂ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਦੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਹੜੀ ਮੌਤ ਤੇ ਸੰਸਾਰ ਡਰਦਾ ਨਾ ਮੇਰੇ ਮਨ ਚ ਉਸ ਮੌਤ ਦਾ ਕੋਈ ਡਰ ਨਹੀਂ। ਆਪਾਂ ਸਾਰੇ ਮੌਤ ਨੂੰ ਧੋਖਾ ਦੇਣਾ ਚਾਹੁੰਦੇ ਹਾਂ ਪਰ ਪਿਆਰੇ ਮੌਤ ਨੂੰ ਧੋਖਾ ਦਿੱਤਾ ਨਹੀਂ ਜਾਣਾ। ਆਪਾਂ ਜਿੰਨੇ ਸਰੀਰ ਇੱਥੇ ਬੈਠੇ ਹਾਂ ਤਾਂ ਸੱਜੇ ਕਰਦੇ ਗੁਰਮੁਖ ਪਿਆਰੇ ਸੰਗਰਾਂ ਨੇ ਸਾਡੇ ਸਾਰਿਆਂ ਵਾਸਤੇ ਕਰਕੇ ਦੇ ਤਿੰਨ ਚੀਜ਼ਾਂ ਦਾ ਪ੍ਰਬੰਧ ਕੀਤਾ ਹੈ। ਜਿਵੇਂ ਤਿੰਨੇ ਦੀਆਂ ਤਿੰਨੇ ਇਕੱਠੀਆਂ ਹੋਈਆਂ ਸਾਨੂੰ ਕਿਸੇ ਦਲ ਤੋਂ ਧੀਮ ਨੂੰ ਬਚਾਉਣਾ ਨਹੀਂ ਉਹ ਹੈ ਦੇਸ਼ ਕਾਲ ਤੇ ਵਸਤੂ। ਇਹਦਾ ਭਾਵੇਂ ਜਿਹੜੇ ਥਾਂ ਤੇ ਸਾਡੀ ਮੌਤ ਹੋਣੀ ਹੈ ਜਿਹੜੀ ਚੀਜ਼ ਨਾਲ ਹੋਣੀ ਹੈ ਜਿਹੜੇ ਟਾਈਮ ਤੇ ਹੋਣੀ ਹੈ ਜਦੋਂ ਇਹ ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਸਾਨੂੰ ਦੁਨੀਆਂ ਦੇ ਕਿਸੇ ਭੀਮ ਨੂੰ ਬਚਾਉਣਾ ਨਹੀਂ। ਅਸੀਂ ਦਸਮ ਪਾਤਸ਼ਾਹ ਦਾ ਇੱਕ ਸ਼ਬਦ ਪੜ੍ਹਦੇ ਹਾਂ ਜਾਲ ਕਾਵਾਂ ਥਾਲ ਕਾਵਾਂ ਗਗਨ ਤੇ ਗੌਣ ਕਾਵਾਂ ਕਾਲ ਤੇ ਬਲਾਏ ਸਭੇ ਕਾਲ ਹੀ ਚਬਾਏਗਾ। ਜਦੋਂ ਅਸੀਂ ਸ਼ਬਦੀ ਵਿਆਖਿਆ ਪੜ੍ਹਦੇ ਦਸਵੀਂ ਗ੍ਰੰਥ ਚ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੀ ਬਣਾਏ ਸਭੇ ਕਾਲ ਹੀ ਚਬਾਏਗੇ, ਉੱਥੇ ਟੀਕਾਕਾਰ ਵੀਰਾਂ ਨੇ ਇਹ ਲਿਖਿਆ ਕਿ ਇੱਕ ਪੰਛੀ ਉਹਦੀ ਨਿਗਾਹ ਮੱਛੀ ਤੇ ਪਈ। ਮੈਂ ਪੱਛੀ ਮੱਛੀ ਦਾ ਪੇੜ ਪਗੜਾਂ ਤੇ ਆਪਣੀ ਪੇੜ ਪੂਰਤੀ ਕਰਾਂ, ਉਧਰ ਭਾਣਾ ਰੱਬ ਦਾ ਇੱਕ ਬਾਰਾਂ ਸਿੰਘਾਂ ਪਾਣੀ ਪੀਣ ਵਾਸਤੇ ਆਇਆ, ਉਹ ਆਪਣੇ ਸੁਭਾਅ ਦੇ ਮੁਤਾਬਕ ਆਪਣੀ ਲੋੜ ਦੇ ਮੁਤਾਬਕ ਪਾਣੀ ਪੀ ਰਿਹਾ। ਉੱਪਰ ਆਕਾਸ਼ ਵਿੱਚੋਂ ਪੰਛੀ ਨੇ ਝਪਟ ਮਾਰੀ, ਉਹਦੇ ਖੰਭਾਂ ਵਿੱਚ ਵੱਜਾ, ਉਹਦੇ ਹਿਰਨ ਸਿੰਘ ਨੇ ਰੂਹ ਦੇ ਉੱਤੇ ਨਿੱਕਾ ਜਿਹਾ ਪੂੰਗ ਆਇਆ, ਸ਼ਿਕਾਰੀ ਨੇ ਗੋਲੀ ਚਲਾਈ ਤੇ ਤਿੰਨੇ ਦੇ ਤਿੰਨੇ ਮਰ ਗਏ। ਕਿੱਥੇ ਆਕਾਸ਼ ਵਾਲਾ ਪੰਛੀ, ਕਿੱਥੇ ਥਲ ਵਾਲਾ ਬਾਰਾਂ ਸਿੰਘਾਂ, ਕਿੱਥੇ ਪਾਣੀ ਚ ਰਹਿਣ ਵਾਲੀ ਮੱਛੀ। ਇਸ ਪਰ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਤੇ ਸਿੱਖਾ, ਜਿੰਨੇ ਮਰਜ਼ੀ ਮੌਤ ਤੇ ਭੱਜਾ, ਮੌਤ ਤੇ ਬਚਿਆ ਨਹੀਂ ਜਾਣਾ। ਅਸੀਂ ਆਮ ਕਰਕੇ ਇਸ ਹਾਜ਼ੀ ਸਾਰੀ ਜਾਣਦੇ ਹਾਂ, ਜਦੋਂ ਆਪਾਂ ਗੱਲ ਕਰਦੇ ਗੁਰੂ ਸਾਹਿਬ ਭੱਜਾ ਮੌਤ ਤੋਂ, ਮੌਤ ਅੱਗੇ ਖੜੀ, ਆਪਾਂ ਆਮ ਬੋਲਦੇ ਸਾਰੇ ਪੜ੍ਹੇ ਅਨਪੜ੍ਹੇ। ਇਹਦੇ ਬਾਰੇ ਜੋ ਗ੍ਰੰਥਾਂ ਲਿਖਿਆ ਨਾ, ਮੂਸੇ ਜੀ ਨੂੰ ਪਤਾ ਲੱਗਾ ਵੀ ਮੇਰੀ ਮੌਤ ਹੈ, ਔਰ ਉਹ ਘੋੜੀ ਤੇ ਚੜ੍ਹ ਕੇ ਮੌਤ ਦੇ ਬਚੇ ਵਾਸਤੇ ਪਤਾ ਨਹੀਂ ਕਿੰਨੇ ਮੀਲ ਗਿਆ, ਤੇ ਜਦੋਂ ਜਾ ਕੇ ਘੋੜਾ ਬੱਧਾ ਤੇ ਅੱਗੇ ਮੌਤ ਖੜਖੜਾ ਕੇ ਹੱਸ ਪਈ, ਕਹਿਣ ਲੱਗੀ ਮੂਸਿਆ ਬੜਾ ਚੰਗਾ ਬੂਟਾ ਮੇਰੇ ਖੇਤੋਂ ਘੜ ਗਈ। ਮੈਂ ਸੋਚਦੀ ਸਾਂ ਕਿ ਇੰਨੀ ਜਿਵੇਂ ਮੂਸਾ ਤੇ ਇੱਥੇ ਕਦੋਂ ਆਵੇ ਤੇ ਕਦੋਂ ਮਾਰੇ, ਤੂੰ ਤਾਂ ਆਪ ਹੀ ਆ ਗਿਆ, ਇਹ ਕਾਮਤ ਹੈ ਸਾਡੀ। ਇਸ ਪ੍ਰਕਾਰ ਕਹਿਣ ਤੋਂ ਭਾਵ ਮੌਤ ਤੋਂ ਬਚਿਆ ਵੀ ਜਾਣਾ, ਟਾਈਮ ਆ ਗਿਆ, ਸਮਾਂ ਆ ਗਿਆ, ਤੇ ਜਿਹੜੀ ਚੀਜ਼ ਨਾਲ ਮੌਤ ਹੋਣੀ ਹੈ ਸਾਨੂੰ ਦੁਨੀਆਂ ਦੀ ਕਿਸੇ ਤਾਕਤ ਨੂੰ ਬਚਾਉਣਾ ਨਹੀਂ। ਜਿਹਨਾਂ ਨੇ ਬੇਨਤੀ ਕੀਤੀ ਅਸੀਂ ਸਿਕੰਦਰ ਬਾਦਸ਼ਾਹ ਦਾ ਇਤਿਹਾਸ ਪੜ੍ਹਦੇ ਹਾਂ, ਪੰਜਾਬ ਚ ਆਇਆ, ਪੰਜਾਬ ਦੇ ਸੂਰਮੇ ਰਾਜੇ ਕੋਰਸ ਨੇ ਸਿਕੰਦਰ ਦਾ ਡਟ ਕੇ ਮੁਕਾਬਲਾ ਕੀਤਾ। ਸਿਕੰਦਰ ਦੇ ਸਿਕਾਈ ਸਿਪਾਹੀ ਭੈਭੀਤ ਹੋ ਗਏ, ਰਾਜੇ ਕੋਰਸ ਨੇ ਉਹ ਪੱਗ ਬਟਾ ਕਰਕੇ ਆਪਣੇ ਮੁਲਕ ਨੂੰ ਮੁੜਿਆ, ਤਬੀਤ ਖਰਾਬ ਹੋ ਗਈ। ਆਪੇ ਹਕੀਮਾਂ ਨੂੰ ਕਹਿਣ ਲੱਗਾ ਵੀ ਮਿੱਤਰੋ, ਜੇ ਕਿਵੇਂ ਨਹੀਂ ਹੁੰਦਾ ਮਰਨਾ ਤਾਂ ਹੈ, ਪਰ ਮੈਨੂੰ ਮੇਰੀ ਜਨਮ ਭੂਮੀ ਦਾ ਲੈ ਚੱਲੋ। ਵੱਡਾ ਹਕੀਮ ਕਹਿਣ ਲੱਗਾ ਬਾਦਸ਼ਾਹ ਸਲਾਮਤ, ਮੇਰੀ ਜਬਾਨ ਆਗਿਆ ਨਹੀਂ ਦਿੰਦੀ ਕਿ ਮੈਂ ਤੁਹਾਨੂੰ ਕੁਝ ਕਹਾਂ, ਲੇਕਿਨ ਸਾਡੀ ਵਿਦਿਆ ਦੇਖਦੀ ਕਿ ਅੱਜ ਸ਼ਾਮ ਤੱਕ ਤੁਹਾਡੇ ਪ੍ਰਾਣ ਤੋਂ ਫੇਰੀ ਹੋ ਜਾਣਗੇ। ਦਵਾਈ ਤਾਂ ਅਸੀਂ ਬੜੀ ਚੰਗੀ ਵਰਤੀ ਹੈ, ਪਰ ਸਾਡੀ ਹਿੰਮਤ ਕਹਿੰਦੀ ਕਿ ਸ਼ਾਮ ਤੋਂ ਬਾਅਦ ਤੁਹਾਡੇ ਜੀਵਨ ਦਾ ਧੋੜੇਗਾ, ਦਿਨ ਵੀ ਚੜੇਗਾ। ਬਾਦਸ਼ਾਹ ਕਹਿਣ ਲੱਗਾ ਵੀ ਮਿੱਤਰਾ, ਹੁਣ ਇੱਕ ਕੰਮ ਕਰ, ਮਰਨ ਤੋਂ ਬਾਅਦ ਮੈਂ ਗੱਲ ਹੋਣੀ ਨਹੀਂ, ਜਿਵੇਂ ਤੁਸੀਂ ਮੇਰਾ ਜਨਾਜ਼ਾ ਕਢੋ ਲੋ ਤੇ ਮੇਰੇ ਪੈਰ ਤੇ ਮੇਰੇ ਹੱਥ ਖੱਪੜ ਤੋਂ ਬਾਹਰ ਲੱਗੇ ਰੱਖਣੇ। ਹਕੀਮ ਨੇ ਬੇਨਤੀ ਕੀਤੀ ਬਾਦਸ਼ਾਹ ਕਾਰਨ, ਕਹਿਣ ਲੱਗਾ ਤਾਂ ਕਿ ਮੇਰੀ ਮੌਤ ਤੋਂ ਲੋਕੀ ਕੁਝ ਸਿੱਖ ਸਕਣ। ਬਾਦਸ਼ਾਹ ਕੀ ਸਿੱਖਣਗੇ, ਕਹਿਣ ਲੱਗਾ ਹਕੀਮਾ, ਮੈਂ ਦੁਨੀਆਂ ਨੂੰ ਜਿੱਤਣ ਦਾ ਦਾਅਵਾ ਕੀਤਾ ਸੀ ਵੀ ਮੈਂ ਦੁਨੀਆਂ ਨੂੰ ਜਿੱਤਣਾ, ਮੇਰੇ ਜਨਾਜ਼ੇ ਤੋਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿੱਤਣ ਦਾ ਦਾਅਵਾ ਕਰਨ ਵਾਲਾ ਸਿਕੰਦਰ ਦੁਨੀਆਂ ਤੋਂ ਨੰਗੇ ਪੈਰੀ ਤੇ ਖਾਲੀ ਹੱਥੀ ਜਾ ਰਿਹਾ ਹੈ। ਇਹ ਲੋਕਾਂ ਨੂੰ ਮੇਰੀ ਮੌਤ ਤੋਂ ਸਬਕ ਮਿਲ ਜਾਏ। ਆਪਾਂ ਜਾਣਾ ਹੀ ਨਿਤ ਨੇਮ ਦੀ ਬਾਣੀ ਤੇ ਪੜ੍ਹਦੇ ਹਾਂ, ਮਾਤੇ ਮਤੰਗ ਜਰੇ ਜਰ ਸੰਗ ਅਨੂਪ ਅਤੰਗ ਸਰੰਗ ਸਵਾਰੇ ਪੋੜ ਤਰੰਗ ਤਰੰਗ ਸਕੂਲ ਚ ਪਾਉਣ ਕੇ ਗਾਉਣ ਕੇ ਜਾਤ ਨਿਵਾਰੇ ਭਾਰੀ ਭਜਾਨ ਕੇ ਧੂ ਪਲੀ ਤੇ ਦੁਨਿਆਵ ਸੀਸਰ ਜਾਤ ਵਿਚਾਰੇ ਏਕੇ ਭੈ ਤੋ ਕਾਂ ਬੈ ਭੂਪਤ ਅੰਤ ਕੋ ਨਾ ਵੀ ਹੀ ਪਾਇ ਭਾਰੇ। ਬੜੀਆਂ ਗੁਲਾਬਾਂ ਪਾ ਪਾ ਕੇ ਆਪਾਂ ਗੁਰਦੁਆਰੇ ਆਉਂਦੇ, ਮੇਰੇ ਪੈਰਾਂ ਦੀ ਮਿੱਟੀ ਨਾ ਲੱਗ ਜਾਏ। ਮੈਂ ਤਕਰੀਬਨ ਦੋ ਗੱਲਾਂ ਦੀ ਬੇਨਤੀ ਕਰਦਾ ਰਹਿੰਦਾ, ਇੱਕ ਜੁਰਾਬਾਂ ਦੀ ਗੱਲ ਤੇ ਇੱਕ ਮੇਜ਼ਾਂ ਤੇ ਕੁਰਸੀਆਂ ਦੀ ਗੱਲ। ਬੜੇ ਉੱਚੇ ਹੋਸ ਦੇ ਬਹਿੰਦੇ ਆ। ਕਈ ਬੰਦੇ ਮੈਨੂੰ ਕਹਿੰਦੇ ਗਿਆਨੀ ਜੀ ਕਿਹਾ ਕਰੋ ਗੁਰਮੁਖਾ, ਮੈਂ ਕਿਹਾ ਮੈਂ ਤਾਂ ਕਹਿਣ ਦਿੰਦਾ ਮੇਰੀ ਪੇਖ ਨਹੀਂ ਜਾਂਦੀ, ਪਰ ਮੈਂ ਤੈਨੂੰ ਬੇਨਤੀ ਦੇਣਾ ਕਿ ਤੈਨੂੰ ਫੱਟੇ ਤੇ ਪਾਇਆ ਹੋਵੇਗਾ, ਕੋਈ ਕੁਰਸੀ ਨਹੀਂ ਹੋਵੇਗੀ ਨਾ ਫੱਟੇ ਤੇ। ਇਹਨਾਂ ਮੈਂ ਤੈਨੂੰ ਬਹਿਸ ਦੇਵਾਂਗਾ ਕਿ ਜੇ ਫੱਟੇ ਤੇ ਹੋਵੇਗਾ ਨਾ ਉੱਥੇ ਬੈਂਚ ਹੋਣਾ ਤੇ ਨਾ ਉੱਥੇ ਕੁਰਸੀ ਹੋਣੀ ਹੈ। ਉਦੋਂ ਲੱਤਾਂ ਸਿੱਧੀਆਂ ਕਰਕੇ ਲੰਮੇ ਪੋਣਗੇ, ਲੱਤਾਂ ਸਿੱਧੀਆਂ ਕਰਕੇ ਮੌਤ ਨੂੰ ਚੇਤੇ ਰੱਖਿਆ ਕਰੀਏ। ਜਰਾਬਾਂ ਪਾ ਪਾ ਕੇ ਹੋਣੇ ਗਿਆਨੀ ਜੀ ਪੈਰ ਫੁੱਟੇ ਨੇ, ਭਲਿਆ ਕਿਹੜੇ ਪੈਰਾਂ ਦੇ ਫੁੱਟਣ ਦੀ ਗੱਲ ਕਰਦੇ। ਇਹ ਤਨ ਧੀਰੀ ਥੀਸੀ ਜਿਹੜਾ ਬਹੁਤ ਵੱਡਾ ਤਾਂ ਸਰੀਰ ਹੈ ਨਾ, ਇਹਨੇ ਮਿੱਟਾ ਨਿੱਕਾ ਜਾ ਮਿੱਟੀ ਦੀ ਢੇਰੀ ਬਣ ਜਾਣਾ ਹੈ। ਗੁਰਦੁਆਰੇ ਜਰਾਬਾਂ ਪਾ ਕੇ ਨਾ ਆ ਕਰ ਗੁਰੂ ਨਾਨਕ ਦੇ ਚਰਨਾਂ ਦੀ ਧੂੜੀ, ਗੁਰੂ ਕੇ ਸੰਗਤਾਂ ਦੀ ਚਰਨਾਂ ਦੀ ਧੂੜੀ ਗੁਰਮੁਖੋ ਰੇਖ ਵਿਚ ਮੇਕ ਮਾਰ ਦਿੰਦੀ ਹੈ। ਇਹ ਤਕਦੀਰ ਬਦਲ ਦਿੰਦੀ ਜੇ ਗੁਰੂ ਦਰ ਦੀ ਚਰਨ ਧੂੜੀ ਨੂੰ ਆਪਣੇ ਮੱਥੇ ਤੇ ਲਾ ਕੇ ਫਿਰ ਭਾਗਾ ਬਣਿਆ ਗੁਰੂ ਕੋ ਤੁਹਾਨੂੰ ਪੈਰਾਂ ਨੂੰ ਮਿੱਟੀ ਨਹੀਂ ਲੱਗਣ ਦੇਣੀ। ਗੁਰੂ ਨਾਨਕ ਨਿਵਾਸ ਵਿਚ ਲਾਗੋ ਤੇ ਨਗਰ ਦਾ ਗੁਰਮੁਖ ਪਿਆਰਾ ਮੈਂ ਦਰਸ਼ਨ ਕੀਤੇ। ਉਹਦਾ ਨਾਮ ਜਗਤਾਰ ਸਿੰਘ ਜੱਗਾ ਉਹਨੂੰ ਕਹਿੰਦੇ ਸਨ, ਨਾਂ ਸੀ ਜਗਤਾਰ ਸਿੰਘ ਜੱਗਾ ਜਗਾ ਕਹਿੰਦੇ ਸਨ। ਭਾਣਾ ਰੱਬ ਦਾ, ਉਹਦਾ ਦਾੜਾ ਸਾਰਾ ਉੱਕੜ ਗਿਆ ਤੇ ਸੰਤ ਬਾਬਾ ਜਗਨੈਤ ਸਿੰਘ ਨੂੰ ਕਹਿਣ ਲੱਗਾ, ਬਾਬਾ ਜੀ ਮੈਂ ਗੁਰੂ ਦਾ ਸਿੰਘ ਅੰਮ੍ਰਿਤਧਾਰੀ ਹੈ, ਬਾਣੀ ਬੜੀ ਪੜ੍ਹਦਾ ਤੇ ਆਹ ਮੇਰੇ ਨਾਲ ਕੀ ਹੋਇਆ। ਉਹ ਕਹਿਣ ਲੱਗੇ, ਭਾਈ ਜਗਿਆ ਗੁਰੂ ਰਾਮਦਾਸ ਦੇ ਧਰਮ ਚ ਕੋਈ ਘਾਟਾ ਨਹੀਂ, ਜੋੜੇ ਖਾਨੇ ਜਿੰਨਾ ਕੁ ਤੈਨੂੰ ਟਾਈਮ ਮਿਲਦਾ ਜੋੜੇ ਖਾਨੇ ਸੇਵਾ ਕਰਿਆ ਕਰ, ਮੁੜ ਕੇ ਉੱਥੋਂ ਦੀ ਚਰਨ ਧੂੜ ਆਪਣੇ ਗਾੜੇ ਤੇ ਲਾਣੀ, ਗੁਰੂ ਰਾਮਦਾਸ ਕਿਰਪਾ ਕਰੇਗਾ ਤੇ ਗੁਰਮੁਖੋ ਇਹਨਾਂ ਅੱਖਾਂ ਦੇ ਨਾਲ ਮੈਂ ਇਹ ਘਟਨਾ ਵਾਪਰੀ, ਬਿਲਕੁਲ ਨੌ ਬਰਨਾ ਹੋ ਗਿਆ। ਇਹ ਵਿੱਚੋਂ ਸਵਾਲ ਗੱਲ ਆਈ ਤੇ ਇਸ ਪ੍ਰਕਾਰ ਬਾਬਾ ਕਬੀਰ ਜੀ ਨੂੰ ਕਹਿੰਦੇ, ਬਾਬਾ ਜੀ ਕੋਸ਼ਿਸ਼ ਛੱਡ ਜਾਓ, ਮੌਤ ਤੋਂ ਬਚ ਜਾਓਗੇ। ਕਹਿੰਦੇ ਗੁਰਮੁਖੋ ਮੌਤ ਤੋਂ ਬਚਿਆ ਨਹੀਂ ਜਾਣਾ। ਜਿਹੜੀ ਮੌਤ ਦੀ ਤੁਸੀਂ ਗੱਲ ਕਰਦੇ ਹੋ ਨਾ, ਉਹਦਾ ਮੈਨੂੰ ਰੰਚਕ ਮਾਤਰ ਵੀ ਡਰ ਨਹੀਂ, ਕਿਵੇਂ ਡਰ ਨਹੀਂ, ਉਹਦਾ ਜਵਾਬ ਦੇਣੇ ਬਾਬਾ ਕਬੀਰ ਜੀ ਦੇਦੇ ਨੇ। ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੌੜੀ ਕਬੀਰ ਜੀ। ਲੋਕਾਂ ਨੇ ਗੌੜੀ ਕਬੀਰ ਜੀ ਪੜ੍ਹਿਆ। ਵਿਦਵਾਨਾਂ ਦੇ ਕਹਿਣ ਮੁਤਾਬਕ ਗੁਰਮੁਖ ਨੇ 13 ਕਿਸਮ ਦੀ ਬੋੜੀ, 13 ਕਿਸਮ ਦੀ, 9 ਤਰ੍ਹਾਂ ਦੀ ਪ੍ਰਗਟ ਹੈ ਤੇ 3 ਤਰ੍ਹਾਂ ਦੀ ਲੁਪਤ ਹੈ। ਇਹ ਪ੍ਰਗਟ ਤੇ ਗੁਰਮੁਖ ਤੋਂ ਭਾਵ ਆਪਾਂ ਇਸ ਰਾਜ ਪੜ੍ਹਦੇ ਹਾਂ। ਗੌੜੀ ਗੁਆਰੀ ਦੀ ਗੌੜੀ ਮਾਝ ਇਹ ਕਿਸਮਾਂ ਨੇ, ਲੇਕਿਨ ਤੁਸੀਂ ਕਦੇ ਗੁਰਬਾਣੀ ਧਿਆਨ ਨਾਲ ਪੜ੍ਹ ਕੇ ਦੇਖਣ ਕਈ ਤਰ੍ਹਾਂ ਉਹਦੇ ਲਈ ਗੌੜੀ ਲਿਖੇ ਤੇ ਨਿੱਕਾ ਜਿਹਾ ਬਰੀਕ ਜਿਹਾ ਅੱਖਰ ਪਿਆਦਾ ਇੱਕ। ਸੋ ਇਸ ਪ੍ਰਕਾਰ ਕੁੱਲ ਇਹ 13 ਤਰ੍ਹਾਂ ਦੀ ਗੌੜੀ ਹੈ, 9 ਤਰ੍ਹਾਂ ਦੀ ਪ੍ਰਗਟ ਹੈ, ਵਿਦਵਾਨਾਂ ਦੇ ਮੁਤਾਬਕ 4 ਤਰ੍ਹਾਂ ਦੀ ਅਲੋਪ ਹੈ। ਇਸ ਗੌੜੀ ਰਾਗ ਵਿੱਚ ਬਾਬਾ ਕਬੀਰ ਜੀ ਕਿਰਪਾ ਕਰਦੇ ਹਨ, ਜਿਨ ਮਰਨਾ ਸਭ ਜਗਤ ਤਰਾਸਿਆ। ਦੁਨੀਆ ਗਲੀ ਹੋਈ ਹੈ, ਗੁਰਮੁਖੋ ਜੇ ਆਪਾਂ ਹਰ ਦੋ ਕੇ ਸਟੇ ਕਰੀਏ ਤੇ ਸਾਨੂੰ ਪੈਰ ਪੈ ਤੇ ਸਿਨੇਹ ਮਿਲਦਾ ਵੀ ਗੁਰਮੁਖਾ ਚੱਲਣ ਦਾ ਤਿਆਰੀ ਕਰ। ਧੌਲੇ ਹੁੰਦੇ ਨੇ ਸਭ ਤੋਂ ਪਹਿਲਾਂ ਪੁਰਪੁਰੀ ਦੇ ਵਾਲ ਚਿੱਟੇ ਹੁੰਦੇ ਨੇ। ਭਾਵੇਂ ਭੈਣਾਂ ਹੋਣ ਭਾਵੇਂ ਵੀਰ ਹੋਣ ਲੋੜ ਕਰਨਾ ਪੁਰਪੁਰੀ ਦੇ ਵਾਲ ਚਿੱਟੇ ਹੁੰਦੇ ਤੇ ਇਹਨੂੰ ਗੁਰਬਾਣੀ ਦੂਰਾ ਕਰਕੇ ਲਿਖਿਆ ਨੇ ਦੂਰਾ ਕਿਉਂ ਲਿਖਿਆ ਗੁਰਬਾਣੀ ਦੇ ਪੰਕਤੀਓ ਦੂਰਾ ਆਏ ਜਮੇ ਤੜਾ ਇਹਦੇ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਜੀ ਹੋਰਾਂ ਨੇ ਅਰਥ ਪੜਾਏ ਨੇ ਜੇ ਇਹ ਪੁਰਪੁਰੀਆਂ ਦੇ ਕੋਈ ਧੌਲੇ ਆਉਂਦੇ ਨੇ ਇਹ ਰੱਬ ਨੇ ਆਪਣੇ ਦੂਤ ਭੇਜਿਆ ਵੀ ਗੁਰਮੁਖਾ ਤਿਆਰੀ ਵੱਟ ਜਾਣਾ ਪਏਗਾ। ਆਪਾਂ ਜਿਵੇਂ ਵੀ ਗੱਲ ਕਰਦੇ ਵੀ ਕੱਲਾਂ ਨਾਲ ਸੁਣਦੇ ਹਾਂ ਨਾ ਕੰਨਾਂ ਕੋਲ ਧੌਲੇ ਆਉਣ ਦਾ ਮਤਲਬ ਇਹ ਕਿ ਰੱਬ ਨੇ ਸਾਨੂੰ ਫੋਨ ਕੀਤਾ ਵੀ ਗੁਰਮੁਖਾ ਸੁਚੇਤ ਹੋ ਜਾ ਸਾਵਧਾਨ ਹੋ ਜਾ ਤੈਨੂੰ ਆਉਣਾ ਪੈਣਾ ਮੇਰੇ ਕੋਲ ਤੈਨੂੰ ਮਰਨਾ ਪੈਣਾ ਪਰ ਗੁਰਮੁਖੋ ਜੇ ਆਪਾਂ ਕਾਗਜ ਪਾੜ ਦਈਏ ਤੇ ਗੁਰਮੁਖੋ ਸਜ਼ਾ ਤੰਗ ਨਾ ਪੈਣੀ। ਹੁਣ ਆਪਾਂ ਕਈ ਤਰ੍ਹਾਂ ਦੇ ਰੰਗ ਲਾਉਂਦੇ ਹਾਂ ਗਾੜਾ ਕਾਲਾ ਕਰਦੇ ਵੀ ਸ਼ਾਇਦ ਰੱਬ ਨੂੰ ਭੁਲੇਖਾ ਪੈ ਜਾ ਕਿੰਨੇ ਕਾਲੇ ਕਰ ਲਈਏ ਬਹੁਤ ਨੂੰ ਨਹੀਂ ਦੇ ਸਕਦਾ ਬੜੇ ਕਾਲੇ ਕਰਦੇ ਮੈਨੂੰ ਆਮ ਕਰਕੇ ਕਹਿੰਦੇ ਗਿਆਨੀ ਵੀ ਮਾੜਾ ਜਿਹਾ ਬੋਲਿਆ ਕਰੋ ਕਿ ਲੋਕ ਕਾਲਾ ਰੰਗ ਨਾ ਲਾਉਣ ਮੈਂ ਉਹਨਾਂ ਨੂੰ ਸਿੱਧਾ ਜਵਾਬ ਦੇਣਾ ਵੀ ਗੁਰਮੁਖ ਮੈਂ ਨਹੀਂ ਜੀ ਕਹਿਣਾ ਅਸੀਂ ਕਿਉਂ ਮੈਂ ਕਿਹਾ ਵੀ ਮੈਂ ਇਹ ਆਪਣੇ ਬਚਪਨ ਵਿੱਚ ਤੀਜੀ ਜਮਾਤ ਵਿੱਚ ਪੜ੍ਹਦਿਆਂ ਧਰਦਿਆਂ ਵੇਖੀ ਵੀ ਸਾਡੇ ਪਿੰਡ ਕਿਸੇ ਨੇ ਗਲਤੀ ਕੀਤੀ ਥਾਣੇਦਾਰ ਆਇਆ ਕਿਸੇ ਨੂੰ ਲੰਘਦਿਆਂ ਲੰਘਦਿਆਂ ਗੱਲ ਬੀਤੀ ਵੱਡੀ ਕਾਨੂੰਨ ਦੀ ਗੱਲ ਸੀ ਥਾਣੇਦਾਰ ਦੀ ਪੰਚਾਇਤ ਨੇ ਉਸ ਨੌਜਵਾਨ ਦਾ ਮੂੰਹ ਕਾਲਾ ਕਰਕੇ ਕਹਿਣ ਲੱਗੇ ਦੋ ਮਿੰਟ ਭੌਤ ਮੁੜ ਕੇ ਕਹਿਣ ਲੱਗੇ ਜਾ ਮੂੰਹ ਧੋ ਕੇ ਦਫ਼ਾ ਹੋ ਜਾ। ਮੇਰਾ ਤਾਇਆ ਮੈਂਬਰ ਸੀ ਮੈਂ ਉਹਨੂੰ ਪੁੱਛਿਆ ਵੀ ਤਾਇਆ ਕੀ ਗੱਲ ਕਹਿਣ ਲੱਗਾ ਪੋਤੇ ਨੇ ਗੱਲਾਂ ਦੀ ਤੂੰ ਕੀ ਲੋੜ ਤੂੰ ਉਹਦੇ ਨਾਣਾ ਮੈਂ ਕਿਹਾ ਵੀ ਦੱਸਦਾ ਸਹੀ ਕਹਿਣ ਲੱਗਾ ਪੋਤੇ ਨੇ ਗਲਤੀ ਕੀਤੀ ਸੀ। ਮੈਂ ਹੈਰਾਨ ਹੋਣਾ ਵੀ ਉਹਨੇ ਨਿੱਕੀ ਜੀ ਗਲਤੀ ਕੀਤੀ ਤੇ ਉਹਦਾ ਮੂੰਹ ਕਾਲਾ ਹੋਇਆ ਤਿੰਨ ਮਿੰਟ ਬਾਅਦ ਉਹਦਾ ਮੂੰਹ ਧੋ ਦਿੱਤਾ ਤੇ ਆਪਾਂ ਇੰਨਾ ਗਾੜਾ ਰੰਗ ਕਿਉਂ ਲਿਆ ਆਪਾਂ ਕੀ ਇਹਦੀ ਵੱਡੀ ਗਲਤੀ ਕਰ ਦਿੱਤੀ ਹੈ। ਮੂੰਹ ਕਾਲਾ ਉਹਦਾ ਕਰਦੇ ਨੇ ਜਿਹਨੇ ਇੱਕ ਮਾੜਾ ਕੰਮ ਖੋਜਿਆ ਨੇ ਫਲਾਨੀ ਪ੍ਰਤੀਤ ਕੀਤੀ ਉਹਦਾ ਮੂੰਹ ਕਾਲਾ ਕਰੋ ਤੇ ਮੈਨੂੰ ਨਵੇਂ ਫੈਸ਼ਨ ਦੀ ਅੱਜ ਤੱਕ ਸਮਝ ਨਹੀਂ ਪਈ ਵੀ ਨਵਾਂ ਫੈਸ਼ਨ ਕਿੱਥੋਂ ਆ ਗਿਆ ਕਿ ਅਸੀਂ ਗਲਤੀ ਕੋਈ ਨਹੀਂ ਕੀਤੀ ਤੇ ਆਪਣਾ ਨੂੰ ਆਪ ਹੀ ਕਾਲਾ ਕਰੀ ਜਾਈਏ। ਇਸ ਕਰਕੇ ਆਪਾਂ ਨੂੰ ਕੋਈ ਫੱਬਦਾ ਨਹੀਂ ਕਿ ਜੇ ਰਹਿਤਨਾਮੇ ਪੜ੍ਹੋ ਉਹਨਾਂ ਦੇ ਵਿੱਚ ਇਹ ਆਪਣੇ ਆਪ ਨੂੰ ਰੰਗਣਾ ਗੁਨਾਹ ਲਿਖਿਆ ਕਰ ਗੁਰੂ ਸ਼ਿਆਮ ਗੁਰੂ ਸਾਡੇ ਤੇ ਮਿਹਰ ਕਰੇ। ਬਾਬਾ ਕਬੀਰ ਕਹਿੰਦੇ ਨੇ ਜਿਸ ਮਰਨੇ ਤੇ ਸਭ ਜਗ ਤਰਾਸਿਆ ਜਿਹੜੀ ਮੌਤ ਤੋਂ ਇਹ ਦੁਨੀਆਂ ਡਰਦੀ ਹੈ
ਸੋ ਮਰਨਾ ਗੁਰ ਸ਼ਬਦ ਪਰ ਵਸਿਆ।
ਗੁਰੂ ਦੇ ਉਪਦੇਸ਼ ਦੇ ਨਾਲ ਮੈਨੂੰ ਉਸ ਮੌਤ ਦੀ ਸਮਝ ਪੈ ਗਈ ਸਮਝ ਕੇ ਭਈ ਬਾਬਾ ਫਰੀਦ ਜੀ ਕਹਿੰਦਾ ਫਰੀਦਾ ਇਹਨੂੰ ਨੇੜੇ ਦੇਖਦਿਆਂ ਧਿਆਨ ਕਰਿਆ ਵੀ ਬਾਬਾ ਫਰੀਦ ਜੀ ਫਰੀਦਾ ਇਹਨੂੰ ਨੇੜੇ ਦੇਖਦਿਆਂ ਕੇਤੀ ਚੱਲ ਗਈ ਲੋਕਾਂ ਆਪੋ ਆਪਣੀ ਤੇ ਆਪਣੀ ਪਈ ਇਹਨਾਂ ਅੱਖਾਂ ਦੇ ਨਾਲ ਵੇਹਦਿਆਂ ਵੇਹਦਿਆਂ ਕਈ ਤੁਰ ਗਏ। ਮੈਨੂੰ ਮੰਜੀ ਸਾਹਿਬ ਤਕਰੀਬਨ ਮੈਂ ਜਾਸੀ ਤੋਂ ਕਥਾ ਕਰਦਾ 87 ਤੋਂ 32 ਦੀ ਗਿਣਤੀ ਹੋ ਗਈ। ਮੈਂ ਜਦੋਂ ਇੱਥੇ ਲੱਗਾ ਨਾ ਤੇ ਅੱਜ ਦੇ ਮਤਲਬ ਦੇ ਬਜ਼ੁਰਗਾਂ ਚੋਂ ਮੈਨੂੰ ਇੱਕ ਬੀਬੀ ਮਿਲ ਗਈ ਬਾਕੀ ਸਾਰੇ ਦੇ ਸਾਰੇ ਚਲੇ ਗਏ। ਮੈਨੂੰ ਉਹਨਾਂ ਨੇ ਆਸ਼ੀਰਵਾਦ ਦੇਣੀਆਂ ਵੀ ਤੂੰ ਤੇਰੀ ਤੇ ਗੁਰੂ ਕਿਰਪਾ ਕਰੇ। ਉਹਨਾਂ ਚ ਇੱਕ ਬੀਬੀ ਰਹਿ ਗਈ ਹੈ ਨਾ ਉਹ ਬਜ਼ੁਰਗ ਦੇਖਦੇ ਤੇ ਨਾ ਉਹ ਮਤਾਵਾਂ ਲੱਭਦੀਆਂ ਨੇ ਤੇ ਇਹਦਾ ਮਤਲਬ ਇਹ ਹੈ ਕਿ ਉਹ ਤੁਰ ਕੇ ਤੇ ਅਸੀਂ ਬਾਜਾਂਗੇ ਕਿਸੇ ਦੀ ਮੌਤ ਨੂੰ ਦੇਖ ਕੇ ਆਪਣੀ ਮੌਤ ਨੂੰ ਚੇਤੇ ਕਰਿਆ ਕਰੀਏ। ਸਾਡੇ ਸਮਾਜ ਦੇ ਵਿੱਚ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਵਿਆਹ ਦੇ ਮੌਕੇ ਤੇ ਭਾਵੇਂ ਰਹਿ ਗਏ ਪਰ ਗਲੀ ਦੇ ਮੌਕੇ ਤੇ ਨਾ ਰਹੋ। ਕਾਰਨ ਤਾਂ ਕਿ ਕਿਸੇ ਦੀ ਮੌਤ ਨੂੰ ਵੇਖ ਕਰਕੇ ਗੁਰਮੁਖੋ ਆਪਣੀ ਮੌਤ ਚੇਤੇ ਆ ਜਾ ਤੇ ਜੇ ਮੌਤ ਚੇਤੇ ਆ ਗਈ ਨਾ ਫਿਰ ਆਪਾਂ ਗਲਤ ਕੰਮ ਨਹੀਂ ਜੇ ਕਰਨਾ। ਸਾਡੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਤਾਂ ਇਹ ਵੇਖਾਂ ਕਿ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਪਣਾ ਜਨਾਹ ਰੱਖਿਆ ਸੀ ਪੁੱਤਰਾਂ ਦਾ ਕੋਈ ਪਾਲਿਆ ਬਹੁਤ ਲੰਬੀ ਚੌੜੀ ਸਾਖੀ ਵਿੱਚੋਂ ਪੂਰੀ ਤੋੜ ਜਾਵਾਂ। ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗਾ ਪੀਰ ਜੀ ਮੈਨੂੰ ਵਿਕਾਰ ਬੜੇ ਤੰਗ ਕਰਦੇ ਹਨ ਇਹ ਸਾਖੀਆਂ ਨੇ ਇਹਨਾਂ ਅੰਦਰ ਆਪਣੇ ਆਪਣੇ ਜੀਵਨ ਨੂੰ ਮਾਪਿਆ ਕਰੋ ਤੇ ਸਾਨੂੰ ਪਤਾ ਚੱਲੇਗਾ ਸਾਡੇ ਅੰਦਰ ਵੀ ਇਹੋ ਕਮੀਆਂ ਨੇ। ਕਹਿਣ ਲੱਗਾ ਜੀ ਵਿਕਾਰ ਬੜੇ ਤੰਗ ਕਰਦੇ ਨੇ। ਹਜ਼ੂਰ ਕਹਿਣ ਲੱਗੇ ਪੈ ਗਿਆ ਇਹਨਾਂ ਭਾਈ ਆਪਣਾ ਕੰਮ ਕਰਨਾ ਤੇ ਸੱਤਾਂ ਦਿਨਾਂ ਚਿੰਨ ਬਹੁਤ ਭਲਾ ਕਿੰਨੇ ਕੁ ਤੰਗ ਕਰ ਲੈਣਗੇ। ਕਰ ਗਿਆ ਬੇਗਮ ਪਾਣੀ ਲੈ ਕੇ ਆਈ ਤੇ ਕਹਿਣ ਲੱਗਾ ਭਲੀਏ ਨਹੀਂ ਕਿ ਮੈਂ ਪਾਣੀ ਨਹੀਂ ਪੀਣਾ। ਇੱਕ ਮੈਂ ਤੈਨੂੰ ਹੋਰ ਕਹਿ ਦਿਆ ਮੈਂ ਰੋਟੀ ਨਹੀਂ ਖਾਣੀ। ਪੀਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਕਦੇ ਬਦਲ ਖਾਲੀ ਨਹੀਂ ਗਿਆ ਤੇ ਮੈਨੂੰ ਨਾ ਅੱਗੇ ਪੈ ਗਿਆ ਸੱਤਾਂ ਦਿਨਾਂ ਚ ਮੌਤ ਹੈ ਤੇ ਜਿਵੇਂ ਮਾਈ ਜਾਣਾ ਅੰਨ ਗੰਦਾ ਕਾਹਨੂੰ ਕਰਾਂ। ਪਾਣੀ ਦੀ ਭੁੱਖ ਲੰਘਦੀ ਨਹੀਂ ਨੌ ਦਿਨ ਲੰਘ ਹੈ ਅੱਜ ਪੈਦਾ ਨਾਤਾ ਸਾਫ ਸੁਥਰੇ ਕੱਪੜੇ ਪਾਏ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਵਿਚ ਆਇਆ ਤੇ ਨਿੰਮੇ ਝੂਲਾ ਕੇ ਪਿਛਾਂ ਬੈਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੈ ਗਿਆ ਕੀ ਹਾਲ ਹੈ ਭਾਈ। ਕਹਿਣ ਲੱਗਾ ਪੀਰ ਜੀ ਤੁਸੀਂ ਆਪ ਬੜੀ ਕਿਰਪਾ ਕੀਤੀ ਬੁਲਾ ਲਿਆ ਤੇ ਮੇਰੇ ਮਨ ਵਿੱਚ ਸ਼ੰਕਾ ਜਿਹਾ ਆ ਗਿਆ ਤੁਹਾਡਾ ਬਚਨ ਤਾਂ ਕਦੇ ਖਾਲੀ ਨਹੀਂ ਗਿਆ। ਤੁਸੀਂ ਮੈਨੂੰ ਕਿਹਾ ਸੀ ਕਿ ਤੇਰੀ ਸੱਤਾਂ ਦਿਨਾਂ ਚ ਮੌਤ ਹੈ ਤੇ ਮਾਰੇ ਅੱਜ ਨੌ ਦਿਨ ਹੋ ਗਏ ਨੇ ਨੌ ਬਰਨਾਵਾਂ। ਹਜ਼ੂਰ ਹੱਸ ਕੇ ਕਹਿਣ ਲੱਗੇ ਪੈ ਗਿਆ ਤੇਰੀ ਸਮਝ ਵਿੱਚ ਫਰਕ ਹੈ ਜਿਹੜੀ ਗੱਲ ਕਹੀ ਸੀ ਉਹ ਸੱਚੀ ਅੱਜ ਵੀ ਹੈ। ਆਪਾਂ ਪੰਜਾਬੀ ਚ ਗਿਣਤੀ ਕਰ ਲਈਏ ਆਪਾਂ ਅੰਗਰੇਜ਼ੀ ਵਿਚ ਗਿਣਤੀ ਕਰ ਲਈਏ ਤੇ ਗੁਰੂ ਉਹ ਦਿਨ ਸਾਤੀ ਨੇ ਜਿਹਨੂੰ ਆਪਾਂ ਹਫ਼ਤਾ ਕਹਿੰਦੇ ਹਾਂ ਸੋਮਵਾਰ ਤੋਂ ਆਰੰਭ ਕਰਦੇ ਐਤਵਾਰ ਤੱਕ ਅੰਗਰੇਜ਼ੀ ਵਿਚ ਆਪਾਂ ਸੰਡੇ ਤੋਂ ਆਰੰਭ ਕਰ ਦਈਏ ਸੈਟਰਡੇ ਤੱਕ ਦਿਨ ਸੱਤਵੇਂ ਮਰਨਾ ਸੱਤਾਂ ਵਿਚ ਹੈ। ਲੇਕਿਨ ਆਪਾਂ ਨੂੰ ਪਰੇਸ਼ਾਨ ਵਿਕਾਰ ਤਾਂ ਕਰਦੇ ਕਿ ਆਪਾਂ ਨੂੰ ਮੌਤ ਭੁੱਲ ਗਈ ਤੇ ਬਾਬਾ ਕਬੀਰ ਜੀ ਕਹਿੰਦੇ ਜਿਹੜੀ ਮੌਤ ਤੋਂ ਲੋਕੀ ਡਰਦੇ ਨੇ ਆਪਾਂ ਪੜ੍ਹਦੇ ਜੀ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ ਨੇ ਤੇ ਸਾਨੂੰ ਮੌਤ ਦਾ ਭਾਉ ਲੈਣ ਵਾਸਤੇ ਚਾਰ ਪਾਸੇ ਚਾਰ ਸ਼ਬਦ ਲਿਖੇ ਸਨ ਕਿਹੜੇ ਕਿਹੜੇ ਜੋ ਤੇ ਪ੍ਰੇਮ ਖੇਮ ਲਿਖਾ ਚਾਓ ਸਿਰ ਤੋਂ ਤਲੀ ਗਲੀ ਬਲੀ ਆਓ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਕਦਾ ਕਿ ਰੇਣਕਾ ਤੋਂ ਆਓ ਹਮਾਰੇ ਪਾਸ। ਮਹਾਤਮਾ ਜਨ ਦੇ ਅੰਦਮਨੀ ਪ੍ਰਗਟ ਨੇ ਭਾਦੋ ਦਾ ਮਹੀਨਾ ਦੇ ਤੁਰੇ ਜਾ ਰਹੇ ਨੇ ਕਣੀਆਂ ਲੈ ਦੀਆਂ ਅੱਗੇ ਰਜਵਾੜੇ ਹੁੰਦੇ ਸਨ ਨਿੱਕੀਆਂ ਨਿੱਕੀਆਂ ਰਾਸਤਾ ਦੀ ਮਾਲਕ ਦਰਵਾਜ਼ਾ ਖੁੱਲ੍ਹਾ ਤੇ ਚੌਕੀਦਾਰ ਸਾਹਮਣੇ ਪਹਿਰੇ ਪਰ ਖੋਤਾ ਤੇ ਕਹਿਣ ਲੱਗੇ ਮਿੱਤਰਾ ਕਾਕਾ ਤੈਨੂੰ ਕਿੰਨੇ ਕੁ ਚਿਰ ਹੋ ਗਿਆ ਸਰਾਂ ਬੜੀ ਪੁਰਾਣੀ ਹੈ ਬਹੁਤ ਪੁਰਾਣੀ ਸਰਾਂ ਹੈ। ਉਹ ਰਾਜਾ ਪੁਰਾ ਬੈਠਾ ਸੀ ਉਹਦੇ ਪਹਿਰੇਦਾਰ ਨੂੰ ਬੁਲਾ ਕੇ ਆ ਗਿਆ ਬਾਬਾ ਕੀ ਕਹਿੰਦਾ ਕਹਿੰਦਾ ਜੀ ਕਹਿੰਦਾ ਸਰਾਂ ਹੈ ਕਹਿੰਦਾ ਬੁਲਾ ਕੇ ਲਿਆ ਕਹਿਣ ਲੱਗਾ ਬਾਬੇ ਸੋਹਣਾ ਹਰ ਗੱਲ ਵਿਚਾਰ ਕੇ ਕਿਹਾ ਕਰੋ ਮੂੰਹ ਤੁਹਾਡੀ ਗੱਲ ਵੀ ਕਹਿ ਦੀ ਜੀ ਇਹ ਸਰਾਂ ਨੂੰ ਮੇਰੇ ਮਹਿਲ ਨੂੰ ਮੈਂ ਰਾਜਾ ਹਾਂ ਤੁਸੀਂ ਸਰਾਂ ਕਿਵੇਂ ਕਹਿ ਦਿੱਤਾ। ਮਹਾਤਮਾ ਅਡੋਲ ਨੇ ਕਹਿਣ ਲੱਗੇ ਰਾਜ ਨੂੰ ਗੁੱਸਾ ਕਰ ਗਿਆ ਤੂੰ ਮੈਨੂੰ ਤਾਂ ਹੁਣ ਵੀ ਸਰਾਂ ਜਾਪਦੀ ਹੈ ਮੈਂ 13-14 ਸਾਲਾਂ ਦਾ ਸਮੇਂ ਆਪਣੇ ਗੁਰੂ ਨਾਲ ਅੱਗੇ ਵੀ ਲੰਘਿਆ ਤੇ ਇੱਥੇ ਇੱਕ ਬਜ਼ੁਰਗ ਬੈਠਾ ਸੀ ਉਹਦੇ ਤੋਂ ਬਾਅਦ 40 ਸਾਲ ਦੀ ਉਮਰ ਮੇਰੀ ਸੀ ਮੈਨੂੰ ਕੁਦਰਤੀ ਤੌਰ ਤੇ ਲੰਘਣਾ ਪਿਆ ਤੇ ਹੋਰ ਬੰਦਾ ਬੈਠਾ ਸੀ ਤੇ ਤੂੰ ਬੈਠਾ ਤੂੰ ਕਹਿੰਦਾ ਬਾਬਾ ਜੀ ਭੋਲੇ ਕਹਿਣ ਲੱਗਾ ਕਿਉਂ ਕਹਿੰਦਾ ਜੀ ਪਹਿਲਾਂ ਮੇਰਾ ਦਾਦਾ ਸੀ ਮੁੜ ਕੇ ਮੇਰਾ ਬਾਪ ਸੀ 40 ਸਾਲ ਪਹਿਲਾਂ ਹੁਣ ਮੈਂ ਬੈਠਾ ਤੇ ਮਹਾਤਮਾ ਕਹਿਣ ਲੱਗਾ ਗੁਰਮੁਖਾ ਅਜੇ ਵੀ ਕੋਈ ਸ਼ੰਕਾ ਰਹਿ ਗਿਆ ਤੈਨੂੰ ਸਰਾਣੀ ਤੇ ਹੋਰ ਕੀ ਸਰਾਂ ਚ ਮੁਸਾਫਰ ਬਦਲਦੇ ਰਹਿੰਦੇ ਨੇ ਦਾਦਾ ਤੁਰ ਗਿਆ ਬਾਪ ਤੁਰ ਗਿਆ ਤੇ ਮਿੱਤਰਾ ਤੂੰ ਮੁਸਾਫਰ ਹੈ ਤੈਨੂੰ ਵੀ ਜਾਣਾ ਪਏਗਾ ਤੇ ਆਪਾਂ ਤਾਂ ਪਗੜ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਮੁਸਾਫਰ ਸਮਝਿਆ ਉਹ ਮੁਸਾਫਰ ਉਹਨਾਂ ਨੂੰ ਮੌਤ ਦਾ ਡਰ ਦੇ। ਜੇ ਕਿਸੇ ਗੁਰਮੁਖ ਮੇਰੀ ਭੈਣ ਦੇ ਭਰਾ ਨੇ ਪਹਿਲਾਂ ਆਵੇ ਨਾ ਤੇ ਸੰਤ ਬਾਬਾ ਕਿਰਪਾਲ ਸਿੰਘ ਰਾਣੇ ਜਿਹੜਾ ਸੁਖਮਨੀ ਸਾਹਿਬ ਦਾ ਟੀਕਾ ਕੀਤਾ ਹੈ ਉਹਦੇ ਚ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਲਿਖਿਆ ਬਾਬਾ ਕਿਰਪਾਲ ਸਿੰਘ ਜੀ ਹੋਰਾਂ ਨੇ ਇੱਕ ਨਿਹੰਗ ਸਿੰਘ ਕਿਸੇ ਵੱਡੇ ਪੈਦਲ ਤੇ ਚੜਿਆ ਸਿੱਖਿਆ ਦੇਣ ਲਈ ਉਹਨਾਂ ਨੂੰ ਦ੍ਰਿਸ਼ਟਾਂਤ ਕੋਈ ਪੜਿਆ ਕਈ ਸਾਥ ਦੇ ਹੁੰਦੇ ਤੇ ਕਈ ਦ੍ਰਿਸ਼ਟਾਂਤ ਹੁੰਦੇ ਨੇ ਬੜਾ ਬਲੀ ਸਰੀਰ ਦਾ ਸੀ ਤੇ ਰਗੜਾ ਲਾਉਂਦੇ ਨੇ ਗੁਰਮੁਖ ਪਿਆਰੇ ਤੇ ਨਿੱਕੀ ਜੀ ਪੂਰੀ ਤੇ ਮਗਰ ਡੰਡਾ ਉਹਨੇ ਵੱਧਿਆ ਦੇ ਤਾਂ ਚੜੀ ਜਾਵੇ ਕਿਸੇ ਨੇ ਆਖਿਆ ਫੌਜ ਭਲੇ ਤਖਤ ਤੇ ਚੜ੍ਹਨ ਲੱਗੇ ਅੰਬ ਲਾਉਣ ਤੇ ਡੰਡਾ ਕੁੰਡਾ ਥੱਲੇ ਰੱਖ ਜਾਣਾ ਸੀ ਭਾਰ ਡਬਲ ਮੈਂ ਵਾਰ ਵਾਰ ਰਿਪੀਟ ਕਰਦੇ ਸਾਖੀ ਦੀ ਦ੍ਰਿਸ਼ਟਾਂਤ ਹੈ ਸਮਝਾਉਣ ਲਈ ਨਿਹੰਗ ਸਿੰਘ ਰਾਮ ਦ੍ਰਿਸ਼ਟਾਂਤ ਆਵਾਜ਼ ਮਾਰ ਕੇ ਕਹਿਣ ਲੱਗੇ ਗੁਰਮੁਖਾ ਜੇ ਧਰਮ ਆ ਰਿਹਾ ਸੱਦਾ ਆ ਗਿਆ ਤੇ ਮੁੜਕੇ ਮੈਂ ਤੁਹਾਨੂੰ ਡੰਡਾ ਤੇ ਕੁੰਡਾ ਲੈਣ ਆਵਾਂਗਾ ਮੈਂ ਤਾਂ ਹੀ ਤਿਆਰ ਹਾਂ ਮੈਂ ਤਾਂ ਹੀ ਤਿਆਰ ਹਾਂ ਉਹਨਾਂ ਨੂੰ ਥੱਲੇ ਨਾ ਉਤਰਨਾ ਪਰ ਭਾਵੇਂ ਤਾਂ ਲੈ ਜੇ ਅਸੀਂ ਉਦੋਂ ਵੀ ਤਿਆਰ ਹਾਂ ਕਹਿਣ ਦਾ ਭਾਵ ਕਿ ਇਹੋ ਜਿਹੇ ਲੋਕਾਂ ਨੂੰ ਮੌਤ ਦੀ ਪਰਵਾਹ ਨਹੀਂ ਉਹਨਾਂ ਨੂੰ ਇਸ ਕਰਕੇ ਬਾਬਾ ਜੀ ਕਹਿੰਦੇ ਨੇ ਜਿਹੜੀ ਮੌਤ ਤੋਂ ਜਗਤ ਡਰਦਾ ਨਾ ਗੁਰੂ ਦੇ ਉਪਦੇਸ਼ ਕਰਕੇ ਗੁਰੂ ਦਾ ਚਾਨਣ ਮੇਰੇ ਅੰਦਰ ਹੋਣ ਕਰਕੇ ਮੇਰੇ ਅੰਦਰ ਮੌਤ ਦਾ ਦਰਦ ਨਹੀਂ ਭਾਈ ਪੂਰਨ ਸਿੰਘ ਲਿਖਦੇ ਨੇ ਆਪਣੀ ਕੌਮ ਦੇ ਵਿਦਵਾਨ ਇਹ ਨੌਜਵਾਨ ਪੰਜਾਬ ਦੇ ਮਰਨਤੀ ਨਹੀਂ ਡਰਦੇ ਭਾਈ ਪੂਰਨ ਸਿੰਘ ਜੀ ਇਹ ਨੌਜਵਾਨ ਪੰਜਾਬ ਦੇ ਮਰਨਤੀ ਨਹੀਂ ਡਰਦੇ ਪਿਆਰ ਨਾਲ ਇਹ ਕਰਨ ਗੁਲਾਮੀ ਪਰ ਤੈ ਨਾ ਬਣਨ ਕਿਸੇ ਦੀ ਕਿਉਂ ਇੱਥੇ ਸਾਡੇ ਗੁਰੂ ਨੇ ਸਾਨੂੰ ਮੌਤ ਦਾ ਨਿਰਭੈ ਕਰ ਦਿੱਤਾ ਸਿੱਖਾਂ ਜੇ ਮੇਰੇ ਕੋਲ ਆਉਣਾ ਨਾ ਪਹਿਲਾਂ ਸਿੱਤਰੀ ਤੇ ਰੱਖਿਆ ਜਾਓ ਤੋਂ ਪ੍ਰੇਮ ਜੇ ਅੱਜ ਕੱਲ੍ਹ ਆਪਾਂ ਪੜ੍ਹਦੇ ਅਖਬਾਰਾਂ ਚ ਵੀ ਫਲਾਣਾ ਕਿਵੇਂ ਵੀ ਜਿੱਤ ਗਿਆ ਫਲਾਣਾ ਬਾਸਕਟਬਾਲ ਵੀ ਜਿੱਤ ਗਿਆ ਬਾਬੇ ਨੰਦ ਦੇ ਘਰ ਪ੍ਰੇਮ ਦੀ ਖੇਡ ਹੈ ਇੱਥੇ ਗੇਂਦ ਨਹੀਂ ਚੱਲਦੇ ਤੇ ਸਿਰ ਚੱਲਦੇ ਨੇ ਸਿਰ ਜਾਓ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਕਰ ਤਲੀ ਗਲੀ ਮਿਲੀ ਆਓ ਇੱਕ ਮਾਰਗ ਪੈਰ ਭਈਜੈ ਸਿਰ ਦੀਜੈ ਤਾਂ ਨਾ ਕੀਜੇ ਇਹ ਨਹੀਂ ਕੋਈ ਸਿਰ ਦੇ ਕੇ ਮਾਣ ਕਰੇ ਆਪਾਂ ਨੂੰ ਤਾਂ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਕਰਨਾ ਹੀ ਨਹੀਂ ਚਾਹੀਦਾ ਆਪਾਂ ਪ੍ਰਕਰਮਾ ਕਰਦੇ ਹਾਂ ਨਾ ਇੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਰੱਖ ਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਖਿਆ ਸੀ ਪਾਤਸ਼ਾਹ ਮੇਰਾ ਮੁੱਢ ਮੈਂ ਕਿਸ ਨਹੀਂ ਆਪਾਂ ਤਾਂ ਪੰਜਾਹ ਦਾ ਨੋਟ ਪਾ ਕੇ ਨਹੀਂ ਜੀ ਮੇਰਾ ਗਿਆਨੀ ਜੀ ਮੈਂ ਜਦੋਂ ਮੱਥਾ ਟੇਕਦਾ ਪੰਜਾਹ ਦੇ ਘਰ ਟੇਕਦਾ ਹੀ ਨਹੀਂ ਬੜਾ ਕੋਈ ਗੁਰੂ ਨੂੰ ਦਾਨ ਦੇ ਰਿਹਾ ਸਿੱਖਿਆ ਲੈ ਮਹਾਂਪੁਰਸ਼ ਕੋਲੋਂ ਗੁਰੂ ਰਾਮਦਾਸ ਨੇ ਪ੍ਰਕਰਮਾ ਵਿੱਚ ਸੀਸ ਰੱਖ ਕੇ ਹੱਥ ਜੋੜ ਕੇ ਬਾਬਾ ਦੀਪ ਸਿੰਘ ਨੇ ਆਖਿਆ ਸੀ ਮਹਾਰਾਜ ਮੇਰਾ ਮੁੱਢ ਮੈਂ ਕਿਸ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਮੈਂ ਤੇਰਾ ਬਖਸ਼ਿਆ ਸਿਰ ਤੈਨੂੰ ਦਿੱਤਾ ਤੇ ਮੈਂ ਕੀ ਦੇਣ ਜੋਗਾ ਇਸ ਕਰਕੇ ਆਪਾਂ ਕਹਿੰਦੇ ਬਾਬਾ ਦੀਪ ਸਿੰਘ ਸ਼੍ਰੋਮਣੀ ਸ਼ਹੀਦ ਸਿਰ ਦੇ ਕੇ ਵੀ ਤਾਂ ਨਹੀਂ ਕੀਤੀ ਸਿਰ ਦੀਜੈ ਤਾਂ ਨਾ ਤ੍ਰੀਜੈ ਆਪਾਂ ਨੂੰ ਕੋਈ ਬੰਦਾ ਕਹਿ ਸਕਦਾ ਵੀ ਗਿਆਨੀ ਜੀ ਵਾਲੀ ਪੰਕਤੀ ਪੜੀ ਕਿਤੇ ਪ੍ਰੈਕਟੀਕਲ ਤੌਰ ਤੇ ਹੋਈ ਹੈ ਤੇ ਉਹਨੂੰ ਕਹਿ ਗਏ ਵੀ ਗੁਰਮੁਖਾ ਤੂੰ ਪ੍ਰੈਕਟੀਕਲ ਵੇਖਣਾ ਤੇ ਬਾਬੇ ਦੀਪ ਸਿੰਘ ਦੇ ਜੀਵਨ ਦੀ ਘਟਨਾ ਉਹ ਇਸ ਪੰਕਤੀ ਦੀ ਵਿਆਖਿਆ ਕਰਦੀ ਉਹ ਥਿਊਰੀ ਹੈ ਇਹ ਪ੍ਰੈਕਟੀਕਲ ਹੈ ਗੁਰੂ ਦੇ ਉਪਦੇਸ਼ ਦੇ ਦੁਆਰਾ ਮੇਰੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ ਗੁਰੂ ਦੇ ਉਪਦੇਸ਼ ਨੇ ਮੇਰੇ ਅੰਦਰ ਚਾਨਣ ਕਰ ਦਿੱਤਾ ਅੰਤ ਤੋਂ ਮਰਨਾ ਉਮਰ ਕਿੰਨੀ ਵੀ ਲੰਬੀ ਹੋਵੇ ਪਰਾਗਤਾ ਤਾਂ ਅੰਤ ਆਵੇਗਾ ਆਵੇਗਾ ਕਿਰਪਾ ਕਰਦੇ ਹਨ
ਅਬ ਕੈਸੇ ਮਰੋ ਮਰਨ ਮਨ ਮਾਨੇ
ਮਰਨਾ ਮੈਂ ਆਪਣੇ ਮਨ ਵਿਚ ਮੰਨ ਲਿਆ ਤੇ ਆਖਿਰਕਾਰ ਮਰਨਾ ਮਰਨਾ ਇਹ ਸਰੀਰ ਤਿਆਗਣਾ ਤਿਆਗਣਾ ਹੈ
ਮਰ ਮਰ ਜਾਤੇ ਜਿਨ ਰਾਮ ਨਾ ਜਾਣੇ
ਮਰੇ ਹੋਏ ਨੇ ਜਿਨ੍ਹਾਂ ਰੱਬ ਨੂੰ ਨਹੀਂ ਜਾਣਿਆ ਜਿਵੇਂ ਮੌਤ ਦਾ ਨਾਂ ਲੈਂਦਾ ਵੀ ਕੱਚੀਆਂ ਤਰੇਲ ਚ ਹੋਦੀਆਂ ਨੇ ਤੇ ਮੈਂ ਮਰਨਾ ਬਾਬਾ ਕਬੀਰ ਜੀ ਕਹਿੰਦੇ ਨੇ ਜਿਨ੍ਹਾਂ ਨੇ ਰੱਬ ਨੂੰ ਨਹੀਂ ਸਮਝਿਆ ਮੌਤ ਤੋਂ ਉਹ ਡਰਦੇ ਹਨ ਭੈ ਪੀਤ ਹਨ
ਰਹਾਉ ਮਰਨੋ ਮਰਨ ਕਹ ਸਭ
फलाना मर गया, लोगों मरण की गल करके गुरमुख कभी अपनी मौत भी चेते रख। बाबा जी कहते ने कि सारी दुनिया फलाना मर गया, फलाना कमजोर ढिला पाया, उन्हें मर जाना, ये सारिया गल करते हैं।
सहज मर अमर हो
प्यारा, जिदा मन अडोल हो गया ना, सहज अर्थ हमारा तीन अर्थ किए ने विद्वाना ने सहज दे शांति ज्ञान ते मन की अडोलता। जिन्हों का मन अडोल हो गया ना वो अमर हो गया, अमर हो गया। बाबा बंदा सिंह बहादुर की अखां कढ़िया गई, शरीर के मास खिच के नोज में कढ़िया गया, लेकिन मथे ते तोड़ी नहीं पाई। कहिंदे बाबा बंदा सिंह तैनू दर्द नहीं हुंदी? कहन लगा तू जिहड़े शरीर की गल करदे मेरे गुरु ने मेरी इत पासे कर दिता है, तुसीं भांडे नाल जुड़े जे मैं शरीर नहीं। ये गल कितों मिली? गुरु को सहजे मरे अमर होए सोई, जिन्हों का मन अडोल हो गया वो अमर हो गया।
कहो कबीर मन भया आनंदा,
बाबा कबीर जी कहते मेरा मन बागो बाग है, खुश आनंद पा दिता खुशी। आप पर जाना पार करते आनंद आनंद सब को कह, श्री पौड़ी सबनी शायद आनंद आनंद सब को कह, आनंद गुरु के जा रहा, सारे आनंद आनंद दल करते ने, पर जे ये सिखना तो गुरु को सिख। नवे पातशाह का शीस आया तो गुरु गोबिंद सिंह भय भीत नहीं हुए। बाबा अटल राय ने नौ साल जो शरीर छड़िया तो गुरु अर्जुन सच्चे पातशाह के नेत्रा में जल नहीं आया। अपना का पुत्र दो घंटे लेट होने सारा फोन नहीं, मेरे से कच्चिया त्रेलियां मन अपराध हो जाता है, पर उन्होंने गुरमुखा के मन चंच मात्र भी पै नहीं। कहो कबीर मन भया आनंदा, बाबा कबीर जी कहते एक है मेरे मन में आनंद है खुशी है।
दया परम रहया परमानंदा,
भुलेख पाए सन वो दूर हो गए, हुण परम आनंद की प्राप्ति होगी। इतने मन की शंका जहा आ जाता कि आनंद किसने नहीं पंज नाम तो भाव वड्डा आनंद। इसकी व्याख्या गुरमुख विद्वाना ने की, विषयानंद संसार है। जिहड़ा आपां संसारी लोग आ ना, आपां विषयां विच आनंदित हां, उत्थे खाण नूं आ मिलिया, उत्थे पीण नूं आ मिलिया, सौण दा अरेंजमेंट हो गया, विषयानंद संसार है। भजनानंद हरदास जिहड़े हरी दे प्यारे ने कहिंदे जी मैं पंद्रह सालों तों बाद कुदरती तौर ते आया, मेरी मजबूरियां सन, पर ज्ञानी जी सवेरे आसा भी वारदा कीर्तन सरवण कीता ते आनंद आ गया। इन्हें कहते भजनानंद हरदास ब्रह्मानंद जीवन मुक्त। जेड़े परमात्मा भी जुड़ गए ने ना, वह जिवे मुक्त ने मरिया के बाद भी बाणी चाप पढ़ते मुए हुए जो मुक्त दोगे मुक्त न जाने कोयला। बाबा मुक्ति मुक्ति की गल कर रहे, मरिया के बाद मुक्ति कैसे देखी है? जे मुक्त करना तो हमें कर, पर यह जात मिलेगी कितों? गुरु को। सतगुरु पातशाह रहमता कर, हुण दखनी ओंकार विच जिहड़ी बहिण पौड़ी है वो आप सरवण करो जी।
गुरमुख गावै गुरमुख बोलै,
जिहड़ा आम गुरु का लाल है ना, वह गुरु के सन्मुख होकर जो गुरु बुलाउंदा वह बोलता है। जिहड़ा गुरु का सिद्धांत गुरमुख प्यारा गाउंदा है, एक निका जिहा लगता गुरु की बाणी विच गावे शब्द बड़ा आउंदा है, गावे शब्द यह क्यों आउंदा है? इहदा जवाब साडे कवि वीर देंदे ने, उह कहिंदे बाज खुशी दे हस्या नहीं जांदा, रोने गमों दे बाद नहीं रोए जांदे, दर्दां बादलां सीने दे छेक होंदे ते छेकां बादलां मोती परोए जांदे। जिहड़ा आपां नूं वार वार दसदा वी गाविया, इहदा भाव है कि बाणी सानूं दन नहीं, ਬੜਾ ਦੁੱਖ ਹੁੰਦਾ ਮਨ ਨੂੰ। ਅਸੀਂ ਆਮ ਕਰਦੇ ਦਵਾ ਦਮ ਨਿਗਾਹ ਮਾਰੀ ਤੇ ਬਾਣੀ ਨੂੰ ਦੇਣ ਦੀ ਗੱਲ ਕਰਦੇ, ਗੁਰੂ ਕੋ ਬਾਣੀ ਦਾ ਰਸ ਲਿਆ ਕਰੋ, ਆਨੰਦ ਲਿਆ ਕਰੋ। ਤੇ ਮੈਂ ਪੌੜੀ ਪੜ੍ਹੀ ਤੇ ਇਹਦੇ ਅਰਥ ਕੀਤੇ, ਆਪਾਂ ਤਾਂ ਮਿੰਟ ਲਾਉਣੇ ਤਿੰਨ ਤੇ ਗਿਆਨੀ ਜੀ ਨਵੇੜ ਲਿਆ ਜੇ ਜਾਪ ਸਾਹਿਬ, ਜਾਪ ਸਾਹਿਬ ਨੇ ਨਵੇੜ ਆਪਣੇ ਪਾਪਾਂ ਦੇ ਗੁਨਾਹ ਨੂੰ ਨਵੇੜ। ਬਾਣੀ ਥੋੜੀ ਪੜ੍ਹੋ, ਬਾਣੀ ਬਹੁਤੀ ਪੜ੍ਹੋ, ਇਹ ਤੁਹਾਡੀ ਆਪਣੀ ਵਿਚਾਰ ਚੋਣ, ਪਰ ਬਾਣੀ ਦਾ ਰਸ ਲਿਆ ਕਰੋ। ਇਹ ਬਾਣੀ ਕਹਿੰਦੀ ਕੀ ਹੈ? ਸੁਣਿਆ ਸਤ ਸੰਤੋਖ ਗਿਆਨ। ਇੱਕੇ ਪੰਕਤੀ ਚ ਕਿੱਡੀ ਮਹਾਨ ਗੱਲ ਕਹੀ ਹੈ ਗੁਰਮੁਖਾ। ਸਤ ਨੂੰ ਸੁਣਾ, ਆਪਾਂ ਤਾਂ ਸੁਣਦੇ ਲੋਕਾਂ ਦੀ ਮੰਦਿਆ, ਆਪਾਂ ਤਾਂ ਸੁਣਦੇ ਲੋਕਾਂ ਦੀ ਚੁਗਲੀ। ਜੇ ਗੁਰਮੁਖ ਮਿਲਦਾ ਨਾ ਉਹਨੂੰ ਕਹੋ ਤੂੰ ਕੋਈ ਸਾਨੂੰ ਗੁਰੂ ਘਰ ਦੀ ਗੱਲ ਸੁਣਾ, ਤੇ ਆਪਾਂ ਤਾਂ ਮੈਂ ਲਾਈ ਜਾਂਦੇ ਸਾਰਾ ਦਿਨ। ਪਰਸੋਂ ਚੌਥ ਦੀ ਗੱਲ ਇੱਥੇ ਤੇ ਚਾਰ ਪੰਜ ਬੰਦੇ ਗੱਲਾਂ ਕਰਨ ਦੇ, ਮੈਂ ਕਿਹਾ ਗੁਰਮੁਖ ਆਪਾਂ ਮੈਚ ਚੱਕਣ ਵੀ ਇੱਥੇ ਆਇਆ, ਐਨ ਮਸਤ ਹੋ ਗਏ ਮੁੰਡੇ ਚੁਗੜੀ ਚ ਗੁਰਦੁਆਰੇ ਜੀ ਨੂੰ ਆਉਂਦੇ ਹੁੰਦੇ ਨਾ। ਉਪਰਾਲਾ ਕਰਿਆ ਫਿਰ ਇਕੱਲੇ ਰਹਿਣ ਦਾ ਵੀ ਗੁਰੂ ਤੇ ਰਾਗੀ ਸਿੰਘ ਕੀ ਸ਼ਬਦ ਪੜ੍ਹਦੇ ਨੇ, ਕਿਤੇ ਸਾਡੇ ਅੰਦਰ ਵਾਜੇ। ਅੱਜ ਵਾਰ ਵਾਰ ਗੁਰਮੁਖਾ ਰਾਗੀ ਸਿੰਘ ਨੇ ਸ਼ਬਦ ਪੜਿਆ ਸੀ, ਗੁਰ ਪੂਰੀ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਮਾਰੀ। ਤੇ ਆਪਾਂ ਤਾਂ ਕਿਹਨੇ ਗਿਆਨੀ ਜੀ ਪਤਾ ਨੀ ਚੱਲਿਆ ਕੀ ਕਰਦੇ ਸਨ। ਇਸ ਕਰਕੇ ਨਿਮਤਾ ਸਾਹਿਬ ਬੇਨਤੀ ਕਰਾਂ, ਜਿੰਨੇ ਵੀ ਬਾਣੀ ਪੜੋ ਉਹਨੂੰ ਸੁਣੋ, ਉਹਨੂੰ ਵਿਚਾਰੋ ਤੇ ਉਹਦੇ ਤੇ ਚੱਲਣ ਦਾ ਯਤਨ ਕਰੋ। ਸੁਣਿਆ ਸੱਤ, ਇਹਦਾ ਅਰਥ ਕੀ ਹੈ? ਨਿੰਦਿਆ ਧੂ ਨਾ ਸੁਣੋ, ਸੱਤ ਸੁਣੋ। ਇੱਕ ਹੋਰ ਖਿਆਲ, ਜਿਵੇਂ ਆਪਾਂ ਅੰਗਰੇਜ਼ੀ ਕਹਿੰਦੇ ਪ੍ਰਵੈਨਸ਼ਨ ਇਜ ਬੈਟਰ ਦੈਨ ਕਿਓਰ, ਇਲਾਜ ਨਾਲੋਂ ਭਰੇ ਚੰਗਾ। ਇਲਾਜ ਕਿਹੜਾ? ਸੱਤ ਨੂੰ ਸੁਣਨਾ। ਸੰਤੋਖ ਭਰੀਰ ਕਿਹੜਾ? ਸੰਤੋਖ ਦੇ ਸਹਿਤ ਬਾਣੀ ਪੜ, ਆਪਾਂ ਤਾਂ ਕਿਹਨੇ ਇੰਨੇ ਸ਼ਬਦ ਪੜੇ ਤੇ ਆਹ ਮਿਲਣਾ ਮੈਨੂੰ ਆਹ ਨਹੀਂ ਮਿਲਿਆ ਨਾ, ਉਹਨੂੰ ਬੜਾ ਫਿਕਰ ਹੈ ਗੁਰਮੁਖਾ ਦਏਗਾ ਤੈਨੂੰ। ਸਾਥ ਸੁਣ, ਸੰਤੋਖ ਦੇ ਸਹਿਤ ਸੁਣ, ਆਟੋਮੈਟਿਕਲੀ ਤੈਨੂੰ ਗਿਆਨ ਮਿਲ ਜਾਏਗਾ। ਇਹ ਗੁਰੂ ਨਾਨਕ ਪਾਤਸ਼ਾਹ ਕਹਿੰਦਾ, ਮੈਂ ਨਹੀਂ ਜੀ ਕਹਿੰਦਾ, ਸਤਿਗੁਰੂ ਪਾਤਸ਼ਾਹ ਦਾ ਹੁਕਮ ਹੈ। ਸਾਥ ਸੁਣ, ਸੰਤੋਖ ਨਾਲ ਸੁਣ, ਤੈਨੂੰ ਆਤਮ ਗਿਆਨ ਮਿਲ ਜਾਏਗਾ। ਇਸ ਕਰਕੇ ਇੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਭਾਈ ਜਿਹੜੇ ਗੁਰੂ ਦੇ ਪਿਆਰੇ ਨੇ ਨਾ, ਉਹ ਗੁਰੂ ਦੇ ਸਾਹਮਣੇ ਘੂਮ ਕਰਕੇ ਸ਼ਬੂਹ ਖੁਸ਼ ਹੋ ਕਰਕੇ ਗੁਰੂ ਦੀ ਵਡਿਆਈ ਗਾਉਂਦੇ ਨੇ, ਬੋਲਦੇ ਹਨ।
ਗੁਰਮੁਖ ਤੋਲ ਤੁਲਾਵੇ ਤੋਲੇ,
ਆ ਕੰਮ ਮਾੜਾ ਤੇ ਆ ਚੰਗਾ, ਚੰਗੇ ਨੂੰ ਗ੍ਰਹਿਣ ਕਰ। ਇਹਨੂੰ ਕਹਿੰਦੇ ਵਿਦਾਂਤ ਵਾਲੇ ਕਹਿੰਦੇ ਨੂੰ ਵਤਰੇਕ ਬੁੱਧੀ, ਅੰਗਰੇਜ਼ੀ ਵਿੱਚ ਕਹਿੰਦੇ ਨੇ ਅਨੈਲਿਸਿਸ ਕਰਨਾ। ਇਹ ਵੇਖ ਵੀ ਆਹ ਕੰਮ ਘਾਟੇ ਵਾਲਾ ਤੇ ਆਹ ਨਾ ਕਰਾਂ ਤੇ ਆਹ ਕੰਮ ਚੰਗਾ ਤੇ ਕਰਾਂ। ਗੁਰੂ ਦੇ ਸਾਹਮਣੇ ਘੁੰਮ ਕਰਕੇ ਉਹ ਗੁਰਮੁਖ ਵਿਚਾਰ ਦੇ ਨਾਲ ਤੋਲਦੇ ਨੇ ਮਨ ਤੇ ਬੁੱਧ ਰੂਪੀ ਵੱਟੇ ਨਾਲ।
ਗੁਰਮੁਖ ਆਵੇ ਜਾਏ ਨੇ ਸੰਗ,
ਗੁਰੂ ਦੇ ਸਨਮੁਖ ਜਿਹੜੇ ਨੇ ਨਾ, ਉਹਨੂੰ ਰੰਚਿਤ ਮਾਤਰ ਭਉ ਨੇ, ਉਹ ਭਾਣੇ ਦੇ ਜਾਂਦੇ ਤੇ ਭਾਣੇ ਵਿਚ ਆ ਜਾਂਦੇ ਹਨ। ਪਰ ਆਪਾਂ ਤਾਂ ਗੁਰੂ ਦੇ ਸਨਮੁਖ ਨਹੀਂ ਹੁੰਦੇ ਜਿੱਥੇ ਆਪਾਂ ਬੈਠੇ ਹਾਂ ਨਾ। ਮੈਂ ਇਤਿਹਾਸ ਵਿਚ ਪੜ੍ਹਿਆ, ਇੱਥੇ ਇੱਕ ਪੰਡਿਤ ਕਥਾ ਕਰੇ ਤੇ ਆਪਾਂ ਸਾਰੇ ਸੁਣਦੇ ਤੇ ਗੁਣਦੇ ਨੇ, ਮੈਂ ਵਿਚਾਰ ਦਿੰਦੇ ਤੇ ਕਥਾ ਕਰਦੇ ਆ, ਗੱਲਾਂ ਨਹੀਂ ਕਰਨੀਆਂ ਚਾਹੀਦੀ। ਉਸ ਕਥਾ ਬਾਅਦ ਕਬੀਰ ਨੇ, ਪੰਡਿਤ ਨੇ ਇਹ ਕਿਹਾ ਕਿ ਜਿਹੜੀ ਜੀਵ ਆਤਮਾ ਨਾ ਇਹ 360 ਦਿਨਾਂ ਵਿਚ ਪ੍ਰਯੋਗ ਤੱਕ ਪਹੁੰਚਦੀ ਹੈ। ਇਹ ਗੜ ਪੁਰਾਣ ਲਿਖਿਆ ਹੈ। ਜੇ ਚਾਰ ਸਿੱਖਾਂ ਦੇ ਨਾਵਾਂ ਦਾ ਵੇਰਵਾ ਲਿਖਿਆ, ਭਾਈ ਸੁੰਦਰ, ਭਾਈ ਮਈਆ, ਭਾਈ ਨਿਹਾਲਾ, ਭਾਈ ਲਾਲਾ। ਜਦੋਂ ਉਸ ਵਿਦਵਾਨ ਕਥਾ ਵਾਰਕ ਨੇ ਗੱਲ ਕਹੀ, ਜਿਹੜਾ ਸੁੰਦਰ ਸੀ ਉਹਨੇ ਮਈਏ ਦੇ ਮੋਢੇ ਤੇ ਹੱਥ ਮਾਰ ਕੇ ਆਇਆ, ਕਥਾ ਵਾਰੀ ਗੱਪਾਂ ਵੱਢਦਾ ਹੀ ਗੱਪਾਂ। ਹੁਣ ਗੱਲਾਂ ਕਾਂਤ ਹੋਏ ਤੇ ਬੰਦਾ ਬੋਲੇ ਤੇ ਆਪਣੇ ਬਲੱਡ ਹੋਣੇ ਵੀ ਗੱਲਾਂ ਵੀ ਕਰਦੇ ਨੇ। ਉਹ ਸੁੰਦਰ ਕਹਿਣ ਲੱਗਾ, ਕਥਾਵਾਰੀ ਦਾ ਝੂਠ ਲੈ ਕੇ ਆਇਆ ਹੀ, ਗੁਰੂ ਕਿਰਪਾ ਕਰੇ। ਇਹ ਕਹਿੰਦਾ ਨਾ ਕਿ ਜੀਵ ਆਤਮਾ ਅੱਠਾਂ ਪੈਰਾਂ ਵਿੱਚ ਜਾਂਦੀ ਹੈ, ਗੁਰੂ ਕਿਰਪਾ ਕਰੇ ਤੇ ਮੈਂ ਅੱਠਾਂ ਪੈਰਾਂ ਵਿੱਚ ਆ ਜਾ ਸਕਦਾ ਹਾਂ। ਇਹ ਤੁਸੀਂ ਕਿਸੇ ਗੁਰਮੁਖ ਨੂੰ ਪੜ੍ਹਨਾ ਬਣ ਤੇ ਛੇਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਤੁਸੀਂ ਸਾਫ਼ੀ ਪੜ੍ਹ ਲੈਣੀ, ਗੁਰੂ ਪ੍ਰਾਸ ਪਾਤਸ਼ਾਹ ਛੇਵੇਂ। ਸੁੰਦਰ ਨੇ ਗੱਲ ਕਹੀ ਤੇ ਮਈਆ ਉਹਦਾ ਪਿਆਰਾ ਮਿੱਤਰ ਸੀ, ਕਹਿਣ ਲੱਗਾ ਬੱਲਿਆ ਮਿੱਤਰਾ ਅੱਠ ਪੈਰ ਕਿੰਨੇ ਦੇਖੇ ਨੇ, ਗੁਰੂ ਕਿਰਪਾ ਕਰੇ ਮੈਂ ਇੱਕ ਪੈਰ ਵਿੱਚ ਆ ਜਾ ਸਕਦਾ ਹਾਂ। ਕੋਲ ਲਾਲਾ ਬੋਲਿਆ, ਕਹਿਣ ਲੱਗਾ ਜਿਹੜੇ ਪੈਰੇ ਦੀ ਗੱਲ ਕਰਦੇ ਗੁਰੂ ਮੇਰੇ ਤੇ ਮਿਹਰ ਕਰੇ ਮੈਂ ਇਹ ਘੜੀ ਦੇ ਵਿੱਚ ਆ ਜਾ ਸਕਦਾ। ਘੜੀ ਦਾ ਭਾਵ ਦਾ 24 ਮਿੰਟ ਅੱਜ ਕੱਲ੍ਹ ਦੀ ਘੜੀ ਮੁਤਾਬਕ। ਸਾਰੇ ਪਿੰਡਾਂ ਨੂੰ ਨਿਹਾਲਾ ਬੋਲਿਆ, ਕਹਿਣ ਲੱਗਾ ਨਾ ਘੜੀ ਦੀ ਗੱਲ ਜੇ ਨਾ ਪੈਰਾਂ ਦੀ ਗੱਲ ਜੇ, ਗੁਰੂ ਕਿਰਪਾ ਕਰੇ ਤੇ ਮੈਂ ਅੱਗ ਦੀ ਪਲਕ ਵਿੱਚ ਆ ਜਾ ਸਕਦਾ ਹਾਂ। ਉਹ ਗੱਲਾਂ ਚ ਮਸਤ ਹੋ ਗਏ ਸੀ। ਪੰਡਤ ਨੇ ਇਕਦਮ ਪੂਰੀ ਸੰਕੋਚੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਜੀ ਅਰਸਿਕਾਂ ਨੂੰ ਮੇਰੀ ਬੇਨਤੀ ਬੜੀ ਕੀਤੀ ਤੇ ਮੈਂ ਕਥਾ ਨਹੀਂ ਜੀ ਕਰਨੀ, ਤੁਸੀਂ ਮੈਨੂੰ ਕਹਿੰਦੇ ਕਥਾ ਕਰਿਆ ਕਰ। ਇਹ ਗੱਲਾਂ ਕਰਦੇ ਸੀ ਉੱਚੀ ਉੱਚੀ। ਗੁਰਦੇਵ ਕਹਿਣ ਲੱਗੇ ਭਾਈ ਮਈਆ ਗੱਲ ਕੀ ਹੋਈ, ਉਹਨਾਂ ਨੇ ਦੱਸ ਦਿੱਤੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਥਾ ਵਾਚਕਾ ਪੜਤਾ ਹੈ ਤਾਂ ਤੈਨੂੰ ਮੁੱਖਾ ਲੱਗਣਾ, ਕਿਉਂਕਿ ਸਾਡਾ ਸਵਾਲ ਵੀ ਚਾਹ ਅਸੀਂ ਪੀਣੀ ਤੇ ਮੁੜ ਕੇ ਪਾਰਟੀ ਸੁੱਟਦੇ ਨੇ ਮਾਂਜੇ ਘੋਰ, ਤੇ ਆਪਾਂ ਕਰਦੇ ਹਾਂ ਵੀ ਚਾਹ ਮੈਂ ਪੀਣਾ ਤੇ ਮਾਂਜੇ ਘੋਰ। ਆਪਾਂ ਤਾਂ ਇੱਥੋਂ ਤੱਕ ਚਲੇ ਗਏ ਵੀ ਗੁਰੂ ਦੇ ਲੰਗਰ ਚੋਂ ਚਾਹ ਦੀ ਬਾਲਟੀ ਭਰ ਕੇ ਮੰਜੀ ਸਾਹਿਬ ਦੇ ਸਾਹਮਣੇ ਲਿਆ ਕੇ ਪੀਲੇ ਤੇ ਬਾਟੀ ਲੱਗਦੇ ਨੇ ਵੀ ਬਾਟੀ ਘੋਰ ਚੁੱਕੇ। ਆਪਾਂ ਤਾਂ ਇੰਨੇ ਸੇਵਾਦਾਰ ਹਾਂ। ਗੁਰਦੇਵ ਕਹਿੰਦੇ ਕਥਾ ਵਾਰਿਕਾ ਗੱਲ ਔਖੀ ਹੈ ਮਿੱਤਰਾ, ਪਰ ਇਹ ਕਰ ਤੂੰ 2 ਮਹੀਨੇ ਲੰਗਰ ਭਾਂਡੇ ਮਾਂਜ। ਕਹਿਣ ਲੱਗਾ ਜੀ ਸਾਥ ਬਜਨ। 2 ਮਹੀਨਿਆਂ ਤੋਂ ਬਾਅਦ ਗੁਰਦੇਵ ਆਏ ਤੇ ਕਹਿਣ ਲੱਗੇ ਪੰਡਿਤ ਜੀ ਕਿਵੇਂ ਹੈ? ਕਹਿੰਦਾ ਜੀ ਹੁਣ ਗੁਰੂ ਮੇਰੇ ਤੇ ਕਿਰਪਾ ਕਰੇ ਰਸੇ ਪੀਂਦੇ ਸਨ ਉਹ ਬਿਲਕੁਲ ਸੱਚ ਹੈ। ਲੋੜ ਤਾਂ ਗੁਰੂ ਦੀ ਕਿਰਪਾ ਦੀ ਹੈ ਨਾ, ਗੁਰੂ ਮੇਹਰ ਕਰੇ ਤੇ ਬੜਾ ਕੁਝ ਸੁਖਦਾ ਸਕਦਾ, ਗੁਰੂ ਦੀ ਕਿਰਪਾ ਤੋਂ ਬਿਨਾਂ ਕੁਝ ਨਹੀਂ। ਗੁਰਦੇਵ ਕਹਿਣ ਲੱਗੇ ਪੰਜੀ ਤੁਸੀਂ ਗੁੱਸਾ ਕਰ ਗਏ, ਇਹਨੇ ਚੋਣ ਇੱਕੋ ਲਫ਼ਜ਼ ਕਿਹਾ ਸੀ ਵੀ ਜੇ ਗੁਰੂ ਕਿਰਪਾ ਕਰੇ ਤੇ ਅੱਠਾਂ ਪੈਰਾਂ ਤੇ ਜਾਵਾਂਗਾ, ਗੁਰੂ ਕਿਰਪਾ ਕਰੇ ਮੈਂ ਪੈਰ ਤੇ ਜਾਵਾਂਗਾ। ਇਹਨੇ ਨੇ ਗੁਰੂ ਦੀ ਕਿਰਪਾ ਨੂੰ ਪਹਿਲ ਦਿੱਤੀ। ਆਪਾਂ ਤਾਂ ਆਪਣੀ ਸਿਆਣਪ ਨੂੰ ਪਹਿਲ ਦਿੰਦੇ, ਮੈਂ ਇੰਨੀ ਪਾਠ ਕੀਤੀ ਤੇ ਆਹ ਹੋਣਾ ਚਾਹੀਦਾ। ਅਸੀਂ ਪਾਠ ਕਰਨੇ ਕਿਰਪਾ ਉਹਨੇ ਕਰਨੀ ਹੈ, ਅਸੀਂ ਸੇਵਾ ਕਰਨੀ ਕਿਰਪਾ ਉਹਨੇ ਕਰਨੀ ਹੈ, ਅਸੀਂ ਆਪਣੀ ਡਿਊਟੀ ਨਿਭਾਈਏ ਤੇ ਰੱਬ ਨਾਲ ਠੇਕਾ ਨਾ ਕਰੀਏ। ਮੈਂ ਤਕਰੀਬਨ ਹਰ ਉਹ ਵੀ ਕਹਿੰਦਾ ਲੇਖੇ ਕਦੇ ਨਾ ਛੁੱਟ ਗਏ, ਖਿਲ ਖਿਲ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਲੇਖਾ ਕੀਤਾ ਤੇ ਪਾਰ ਦੇ ਨਾਲ ਸਾਡੇ ਪਾਪ ਵੱਧ ਜਾਣੇ, ਜੇ ਪਾਠ ਨਾਲੋਂ ਪਾਪ ਵੱਧ ਜਾਣੇ ਜੇ। ਇੱਕੋ ਇੱਕ ਅਰਦਾਸ ਕਰਿਆ ਕਰੋ ਕਿ ਭੁੱਲੀ ਜੇ ਚੁੱਕੀ ਸਾਈ ਧੀ ਭਿੰਜੀ ਕਾਂਢੀਆ, ਜਿਨ੍ਹਾਂ ਨੇ ਦਿਜਾਣੀ ਲੱਗਾ ਝੂਰ ਮਰੋ ਸੇ ਵਾਂਢੀਆ, ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ। ਮੈਂ ਹੋਰ ਗੁਰੂ ਰਾਮਦਾਸ ਪਾਤਸ਼ਾਹ ਦਰ ਤੇ ਅਰਦਾਸ ਕਰਕੇ ਆਇਆ, ਹਮ ਅਪਰਾਧੀ ਸਦ ਭੁੱਲਦੇ ਤੂੰ ਬਖਸ਼ਣ ਆ ਰਹੇ। ਮੈਂ ਗੁਰੂ ਰਾਮਦਾਸ ਦੇ ਦਰ ਤੇ ਅਰਦਾਸ ਕੀਤੀ ਪਾਤਸ਼ਾਹ ਤੇ ਪੈਰ ਪੈਰ ਤੇ ਗਲਤੀਆਂ ਕਰਦੇ, ਤੂੰ ਸਾਨੂੰ ਬਖਸ਼ਦੇ, ਹਮ ਅਪਰਾਧੀ ਸਦ ਭੁੱਲਦੇ ਤੂੰ ਬਖਸ਼ਣ ਆ ਰਹੇ। ਅਸੀਂ ਉਦੋਂ ਗਲਤੀਆਂ ਕਰਦੇ ਨਹੀਂ, ਸਾਡਾ ਸੁਭਾਅ ਬਣ ਗਿਆ, ਪਰ ਤੂੰ ਕਿਰਪਾ ਕਰੀ ਸਾਨੂੰ ਬਖਸ਼ਦੇ। ਇਸ ਪ੍ਰਕਾਰ ਜਿਹੜੇ ਗੁਰਮੁਖ ਨੇ ਨਿਸ਼ਾਨ ਘੋ ਕਰਕੇ ਸੰਸਾਰ ਚ ਆਉਂਦੇ ਨੇ ਜਾਂਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ।
ਮਾਰ ਮਾਰ ਮੈਲ ਜਲਾਏ ਕਲੰਕ,
ਕਈ ਤਰ੍ਹਾਂ ਦੀ ਮੈਲ ਹੈ ਨਾ, ਇਹਨੂੰ ਜਲਾਉਣਾ ਕਰ। ਆਪਾਂ ਪੜਦੇ ਮੂਤ ਪ੍ਰੀਤੀ ਮੈਲ ਲੱਥੇ ਕਿਵੇਂ, ਮੂਤ ਪ੍ਰੀਤੀ ਕੱਪੜੇ ਦੇ ਸਬੂਲ ਲਈ ਉਹ ਧੋ, ਭਰੀਏ ਮਤ ਪਾਪਣ ਕੇ ਸੰਗ ਉਹ ਧੁੱਪ ਨਾਵੇਂ ਤੇਰਾ। ਜਿਵੇਂ ਸਾਬਣ ਦੇ ਨਾਲ ਕੱਪੜੇ ਦੀ ਮੈਲ ਲਾਉਣੇ ਨਾ, ਇਸੇ ਤਰ੍ਹਾਂ ਗੁਰਮੁਖਾ ਨਾਮ ਦੇ ਨਾਲ ਜਿਹੜੀ ਮੈਲ ਹੈ ਇਹ ਲਾਉਣ ਦਾ ਯਤਨ ਕਰ, ਇਹ ਕਲੰਕ ਖਤਮ ਕਰਨਾ ਕਰ।
ਗੁਰਮੁਖ ਨਾਮ ਵੇਦ ਵਿਚਾਰ,
ਨਾਮ ਦਾ ਭਾਵ ਦਾ ਬੋਲਣਾ, ਵੇਦ ਦਾ ਭਾਵ ਹੈ ਗਿਆਨ। ਉਹ ਗੁਰਮੁਖ ਪਿਆਰੇ ਵਿਚਾਰ ਕਰਕੇ ਬੋਲ ਕਰਕੇ ਜਿਹੜਾ ਗੁਰੂ ਦਾ ਸਿਧਾਂਤ ਉਹਦਾ ਨਿਰਣਾ ਕਰਦੇ ਹਨ, ਅਥਵਾ ਉੱਚੀ ਉੱਚੀ ਬੋਲ ਕੇ ਵੇਦਾਂ ਦੀ ਵਿਚਾਰ ਕਰਕੇ, ਅਥਵਾ ਗਿਆਨ ਦੇ ਦੁਆਰਾ ਉਹ ਪਰਮਾਤਮਾ ਸਾਡੇ ਅੰਦਰ ਹੈ ਇਸ ਗੱਲ ਨੂੰ ਸਮਝਦੇ ਨੇ। ਉਪਰੰਤ
ਗੁਰਮੁਖ ਮੱਜਨ ਚੱਜ ਆਚਾਰ,
ਆਪਾਂ ਨੂੰ ਇਸ਼ਨਾਨ ਦੀ ਤਹਿਤ ਪਰ ਨਾਲ ਆਖਿਆ ਇਸ਼ਨਾਨ ਕਿਸ ਤਰ੍ਹਾਂ ਦਾ ਕੀਤਾ ਜਾਏ। ਆਪਾਂ ਤਾਂ ਇਹੋ ਆਖਾਂਗੇ ਨਾ ਵੀ ਮੈਂ 15-16 ਦਾ ਇਸ਼ਨਾਨ ਕਰ ਲਿਆ, ਭਾਈ ਸਾਹਿਬ ਭੜਕੇ ਫੇਰ ਕਰਨਾ। ਗੁਰਦੇਵ ਕਹਿੰਦੇ ਅਸੀਂ ਇਸ਼ਨਾਨ ਕਿਹੜਾ, ਚੱਜ ਦਾ ਭਾਵਨ ਦਾ ਢੰਗ ਤਰੀਕਾ, ਤੈਨੂੰ ਰੋਟੀ ਖਾਣ ਦਾ ਚੱਜ ਨਹੀਂ, ਉਹਦੇ ਕੱਪੜੇ ਵੀ ਦੇਣੀ ਜਾਂਦਾ, ਤੈਨੂੰ ਬੋਲਣ ਦਾ ਚੱਜ ਨਹੀਂ, ਚੱਜ ਦਾ ਪਾਉਣ ਤਰੀਕਾ ਪੰਜਾਬੀ ਚ ਲਫਜਾ ਪਾਉਣ ਬੋਲੇ ਚੱਜ। ਚੱਜ ਅੱਗੇ ਲਿਖਿਆ ਚੱਜ ਆਚਾਰ, ਆਚਾਰ ਦਾ ਭਾਵ ਕਰੈਕਟਰ ਇਖਲਾਕ, ਜਿਹੜਾ ਤੇਰਾ ਇਖਲਾਕ ਉੱਚਾ ਹੋਣਾ ਨਾ ਗੁਰਮੁਖਾ, ਇਹ ਅਸਲੀ ਇਸ਼ਨਾਨ ਹੈ। ਇਹਦਾ ਮਤਲਬ ਬੀਬੀਆਂ ਬੇਟੀਆਂ ਨੇ ਪਰ ਇਸ ਤਰ੍ਹਾਂ ਵੇਖ, ਜਿਹੜੀ ਪਿੱਛੇ ਬੇਟੀ ਉਹ ਮੇਰੀ ਧੀ ਵਰਗੀ, ਜਿਹੜੀ ਅੱਗੇ ਬੇਟੀ ਬਿਲਕੁਲ ਮੇਰੀ ਭੈਣ ਵਰਗੀ ਹੈ। ਬੀਬੀਏ ਜੇ ਤੂੰ ਵੇਹਣੀ ਹੈ ਤੇ ਤੂੰ ਕਹਿਦਾ ਅਗਲੇ ਪਾਸੇ ਬੇਟਾ, ਇਹਦੀ ਸ਼ਕਲ ਬਿਲਕੁਲ ਮੇਰੇ ਦਾਦੇ ਨਾਲ ਮਿਲਦੀ ਹੈ, ਜਿਹੜਾ ਪਿੱਛੇ ਬੇਟਾ ਮੇਰੇ ਭਤੀਜੇ ਵਰਗਾ ਹੈ। ਇਹਨੂੰ ਕਹਿੰਦੇ ਜੀ ਆਚਾਰ ਭਾਵ ਕਰੈਕਟਰ, ਜਿਹਨੂੰ ਅੰਗਰੇਜ਼ੀ ਕਹਿੰਦੇ ਵੈਲਥ ਇਜ ਲੋਸਟ, ਨਥਿੰਗ ਇਜ ਲੋਸਟ, ਹੈਲਥ ਇਜ ਲੋਸਟ, ਸਮਥਿੰਗ ਇਜ ਲੋਸਟ, ਬਟ ਕਰੈਕਟਰ ਇਜ ਲੋਸਟ, ਐਵਰੀਥਿੰਗ ਇਜ ਲੋਸਟ। ਜੇ ਕਰੈਕਟਰ ਚਲਾ ਗਿਆ ਨਾ ਤੇਰੇ ਪੱਲੇ ਕੱਖ ਵੀ ਨਹੀਂ। ਮੈਨੂੰ ਗੁਰਸਿੱਖ ਦਾ ਨਾਂ ਭੁੱਲ ਗਿਆ। ਦਸਵੇਂ ਪਾਤਸ਼ਾਹ ਦੇ ਸਮੇਂ ਇੱਕ ਸਿੰਘ ਨੂੰ ਜੰਗ ਦੇ ਵਿੱਚ ਮੁਸਲਮਾਨ ਚੁੱਕੇ ਲੈ ਗਏ। ਇਹ ਤੁਸੀਂ ਗੁਰੂ ਪ੍ਰਤਾਪ ਤੇ ਭਾਈ ਵੀਰ ਸਿੰਘ ਜੀ ਨੇ ਪੜ੍ਹ ਸਕਦੇ, ਮੈਨੂੰ ਸਿੱਖ ਦਾ ਨਾਂ ਭੁੱਲ ਗਿਆ। ਉਹਦੇ ਉਹਨਾਂ ਨੇ ਕਦਰ ਕਰ ਦਿੱਤੇ, ਜੋ ਕਰ ਸਕਦੇ ਸਿਰ ਮਾੜਾ ਕੀਤਾ। ਦਾ ਲੱਗਾ ਤੇ ਚੜ੍ਹਦੀ ਤਰ ਪਾਤਸ਼ਾਹ ਕੋਲ ਆ ਕੇ ਵੀ ਤੂਬਾਨ ਹੋ ਗਿਆ। ਕਹਿਣ ਲੱਗਾ ਪਾਤਸ਼ਾਹ ਮੇਰਾ ਧਰਮ ਜਾਂਦਾ ਰਿਹਾ, ਮੇਰੀ ਹੁਣ ਤੱਕ ਉਹਨੇ ਸੁਲਤ ਵੀ ਕਰ ਦਿੱਤੀ ਹੈ। ਕਲਗੀਧਰ ਬਾਪੂ ਕਹਿਣ ਲੱਗਾ ਗੁਰਮੁਖ ਸਾਹਿਬ ਮੈਨੂੰ ਕਹਿੰਦਿਆਂ ਸੰਕੋਚ ਆਉਂਦਾ, ਗੁਰਮੁਖ ਪਿਆਰੇ ਸੰਗਤਾਂ ਬੈਠੀਆਂ ਨੇ ਭੈਣਾਂ ਬੱਚੇ, ਤੂੰ ਪਰਾਇਆ ਸੰਗਤਾਂ ਨੂੰ ਕੀਤਾ। ਕਹਿਣ ਲੱਗਾ ਜੇ ਗੁਰੂ ਪਾਤਸ਼ਾਹ ਤੁਸੀਂ ਕਿਰਪਾ ਕਰਕੇ ਬਚਾ ਲਿਆ ਤੇ ਮੇਰੇ ਸਤਿਗੁਰੂ ਪਾਤਸ਼ਾਹ। ਕਹਿਣ ਲੱਗੇ ਸਭ ਤੋਂ ਵੱਡੀ ਕਮਜ਼ੋਰੀ ਬੰਦੇ ਦੀ ਇਹ ਹੈ, ਅਮਰ ਸ਼ੱਕ ਗੁਰੂ ਨਾਨਕ ਪਾਤਸ਼ਾਹ ਤੇਰੇ ਅੰਗ ਸੰਗ ਰਹਿਣਗੇ। ਇਹ ਜੇ ਆਚਾਰ ਧਾਰਕ ਜਿਹੜੇ ਗੁਰਮੁਖ ਨੇ ਨਾ, ਉਨ੍ਹਾਂ ਨੇ ਇਹ ਢੰਗ ਤਰੀਕਾ ਇਹ ਯੁਗਤੀ ਬਣਾਈ ਹੈ, ਆਪਣੇ ਕਰੈਕਟਰ ਨੂੰ ਆਪਣੇ ਇਖਲਾਕ ਨੂੰ ਢਿੱਲਿਆਂ ਨਹੀਂ ਪੈਣ ਦਿੰਦੇ।
ਗੁਰਮੁਖ ਸ਼ਬਦ ਅੰਮ੍ਰਿਤ ਮੈਂ ਸਾਰ,
ਜਿਹੜੇ ਗੁਰਮੁਖ ਨੇ ਨਾ ਭਾਈ ਮਿੱਤੂ ਤੋਂ ਰਹਿਤ ਕਰਨ ਵਾਲਾ ਇਹ ਸ਼ਬਦ ਹੈ ਨਾ ਗੁਰੂ ਦਾ, ਇਹਦੀ ਵਿਚਾਰ ਕਰਦੇ ਹਨ।
ਨਾਨਕ ਗੁਰਮੁਖ ਪਾਵੈ
ਪਾਤਸ਼ਾਹ ਤੋਂ ਦੇ ਗੁਰਮੁਖ ਹੈ, ਜੇ ਤੂੰ ਗੁਰਮੁਖ ਬਣ ਜਾ ਆਪਣਾ ਮੂੰਹ ਪਾਸੇ ਸਿੱਧੇ ਤੋਂ ਢਾ ਕੇ ਤੇ ਗੁਰੂ ਵਾਲੇ ਪਾਸੇ ਕਲ ਕਰ ਲੈਣਾ, ਤੂੰ ਸੰਸਾਰ ਸਾਗਰ ਤੋਂ ਪਾਰ ਹੋ ਜਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ ਕਿ ਸਾਡਾ ਕਿਤੇ ਇਹੋ ਜਿਹਾ ਜੀਵ ਬਣੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਗੁਰੂ ਦੀਆਂ ਸੰਗਤਾਂ ਦਾ ਧੰਨਵਾਦ, ਉਹਨਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰੂ।